नारद जे विद मुझे सुनावा ते प्रकार अब तुम प्रत गावा।
वाहे गुरु जी का खालसा, वाहे गुरु जी की फतेह। परम सम्मान योग साहेब श्री गुरु ग्रंथ साहिब जी दे हजूर सवाए मान गुरु सवारे गुरु प्यारे खालसा सतसंग जनो वड्डे भाग हन अपने सवना दे जिन्हां ते सतगुरां जी ने कृपा करके सतसंगत करन दा सुभागा समां बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समां बणिया है सतगुरां जी दे पवित्र पावन जीवन दी कथा दा। सतगुरां जी ने अपनी बाणी दे अंदर हर जोग भगत उपाया पैज रखदा राम राजे हरनाखस दुष्ट हर मारिया पहला तराया अहंकारियां निंदकां पिट दे नाम ज्यो मुख लाया जन नानक ऐसा हर सेवया अंत ले छडाया। भगत प्रहलाद जी का जीवन जेड़े हरनाख दे घरे पैदा होए लिव वाहेगुरु परमेश्वर जी दे नाल जुड़ी हुई है। जदों पढ़न वास्ते भगत प्रहलाद जी नूं बच्चियां विच बिठाया तां बच्चियां नूं समझाउण लगे कहण लगे भाई ठीक है संसारक विद्या जरूरी है लेकिन अपने आप नूं समझना भी जरूरी है। उह समझना की है कि असीं की आ ते सानूं की करना चाहीदा। इह साडा शरीर जिहड़ा है पंजी तत्तां तों बणिया होया सूक्ष्म शरीर है। इह स्थूल शरीर है पंजां तत्तां तों बणिया होया। इहदे अंदर आत्मा जिहड़ी निर्लेप है उहदे उत्ते माया दे विकार दा असर नहीं। असीं उस आत्मा नूं समझ के सत सरूप होणा है। इन्हां गुणा तो परे जाके चौथे पाद दे विच टिकणा है। सारे बच्चे कहण लगे भी तुहानू इह सोझी इतनी उम्र दे विच किवें होई। तां भगत प्रहलाद जी ने दसणा कीता कि राजा इंद्र मेरे पिता नूं जित के जा रहा सी कि मेरी माता नूं नाल लैके चलिया। रस्ते विच नारद ने पुछया इहनूं किथे लैके चलिया तां उहने दस्सिया भी मैं इना दी कुल दा नाश करना है। नारद ने कहा इहदी कुल दे विच भगत पैदा होना इस करके नाश नहीं करना। सो नारद दे आश्रम दे विच ही मेरा जन्म होया उत्थे ही मैं पलिया। ये सारियां जिहड़ियां गल्लां ने ओह मैनूं नारद ने समझाईयां ने जिहड़ियां मैं तुहानूं समझाउणा कीतियां ने। इस तों अगे कथा दी रंभता हुंदी है। आओ रसना ते मुख नूं करिए पवित्र। बोलो जे सत नाम श्री वाहे गुरु साहेब जीओ। सत नाम श्री वाहे गुरु साहेब जीओ।
क्यों पई नारद जे बिद मुझे मन सुनावा ते प्रकार अब तुम प्रत गावा।
उपदेश मैनू नारद मुनि ने दिता है ओही भाई मैं तुहानू सुनाउणा कीता।
अर्पु कर्म बिशन पग माई वैने काम नाम भजताई।
इस करके सारे जेड़े कर्म ने ओ वाहिगुरु परमेश्वर जी नो अर्पण करना करो। निष्काम होके नाम जपना करो परमात्मा दा।
सुन उपदेश संबंध बालक उपजी भगत दै दुख कालक।
बच्चे सन हिरदा शुद्ध सी ਯਕਦਮ ਅਸਰ ਹੋ ਗਿਆ। ਸਾਰੇ ਬੱਚਿਆਂ ਦੇ ਅੰਦਰ ਚਾਅ ਪੈਦਾ ਹੋਇਆ ਨਾਮ ਜਪਣ ਦੇ ਲਈ।
ਸਿਮਰਨ ਲਗੇ ਨਾਮ ਸੁਖਕਾਰੇ, ਹਰ ਗੁਣ ਗਾਏ ਪ੍ਰੇਮ ਕਰ ਭਾਰੇ।
ਸੁਖਕਾਰੀ ਪਰਮਾਤਮਾ ਦਾ ਨਾਮ ਸਿਮਰਦੇ ਰਹੇ, ਪਰਮੇਸ਼ਰ ਦੀ ਭਗਤੀ ਕਰਦੇ ਨੇ, ਗੁਣ ਗਾਉਂਦੇ ਹਨ।
ਉਠਤ ਬੈਠਤ ਗਮਨਨ ਤਵੀ, ਨਾਮ ਪੁਕਾਰੇ ਹਰ ਹਰ ਸਵੇ।
ਬੱਚਿਆਂ ਨੇ ਖੇਡਣਾ ਵੀ ਨੇ, ਛਾਲਾਂ ਮਾਰਨੀਆਂ ਕੁੱਦਣਾ, ਤੇ ਹੁਣ ਉਹ ਖੇਡਦੇ ਹੋਏ ਵੀ ਛਾਲਾਂ ਮਾਰਦੇ ਕੁੱਦਦੇ ਹੋਏ ਹਰੀ ਹਰੀ ਜਪਦੇ ਹਨ।
ਸ਼ੁਕਰ ਸਵਨ ਅਸਰੀਤ ਬਿਲੋਕੇ, ਵੀ ਕੁਚਾਲ ਲਕ ਸਭ ਮਤ ਸ਼ੋਕੇ।
ਸ਼ੁਕਰਾਚਾਰਿਆ ਦਾ ਪੁੱਤਰ ਸੰਡਾ ਮਰਕ ਆਇਆ, ਜਿਹੜਾ ਕਿ ਭਗਤ ਪ੍ਰਹਿਲਾਦ ਦਾ ਉਸਤਾਦ ਸੀ। ਜਦੋਂ ਉਹਨੇ ਆ ਕੇ ਦੇਖਿਆ ਪਾਠਸ਼ਾਲਾ ਦੇ ਵਿਚ, ਆ ਬੱਚੇ ਕੀ ਕਰਨ ਡੇ ਪਏ ਨੇ।
ਜਸ ਪਦਲੀ ਨੇ ਆਪਣੇ ਸਾਥਾ, ਗਏ ਹੋ ਤੋ ਜੈ ਦਾਨਵ ਨਾਥਾ।
ਉਹ ਹਰੀ ਹਰੀ ਜਪ ਰਹੇ ਨੇ, ਜਾ ਕੇ ਚੁੱਪ ਕਰਾਏ, ਕਹਿੰਦੇ ਓਏ ਤੁਹਾਨੂੰ ਕਿਹਨੇ ਕਿਹਾ ਹੈ ਜਪਣ ਨੂੰ? ਸਾਰੇ ਬੱਚਿਆਂ ਨੇ ਕਿਹਾ ਵੀ ਪ੍ਰਹਿਲਾਦ ਜੀ ਨੇ ਕਿਹਾ ਸਾਨੂੰ। ਗੁੱਸਾ ਆਇਆ, ਬਾਂਹ ਤੋਂ ਪਕੜ ਲਿਆ, ਲੈ ਕੇ ਚੱਲਿਆ ਹਣਾਸ ਦੇ ਕੋਲ।
ਨਿਜ ਸੁਰਤ ਕੋ ਅਬ ਰੱਖੋ ਅਗਾਰਾ, ਸਰਬ ਬਿਗਾਰੀ ਇਨ ਚੱਟ ਸਾਰਾ।
ਜਾ ਕੇ ਸੰਡੇ ਮਾਰ ਕੇ ਨੇ ਕਿਹਾ, ਸੰਡੇ ਮਾਰ ਕੇ ਕੀ ਪੁਕਾਰ, ਪ੍ਰਹਿਲਾਦ ਆਪ ਵਿਗੜਿਆ ਸਭ ਚਾਟੜੇ ਵਿਗਾੜੇ। ਕਹਿੰਦਾ ਜੀ ਮੈਂ ਬੰਨਾ ਹੱਥ, ਇਹ ਤੁਹਾਡੇ ਬੱਚੇ ਨੂੰ ਪੜਾਉਣਾ ਮੇਰੇ ਵੱਸ ਦਾ ਕੰਮ ਨਹੀਂ ਹੈ, ਇਹਨੂੰ ਤੁਸੀਂ ਆਪਣੇ ਘਰੇ ਹੀ ਰੱਖੋ।
ਰੰਚਕ ਡਰ ਨੇ ਮਨ ਮੈਂ ਮਾਨੇ, ਭਗਤ ਕਰਨ ਸਭ ਬਾਲ ਸਿਖਾਨੇ।
ਇਹ ਆਪ ਤੇ ਡਰਦਾ ਨਹੀਂ ਹੈ, ਨਿਰਪਾ ਬਾਲਕ ਮੋਲ ਨਾ ਡਰੀ, ਮੇਰਾ ਅੰਤਰ ਗੁਰੂ ਗੋਪਾਲ ਦਾ ਡਰਦਾ ਨਹੀਂ ਸੀ ਹੈ, ਮੇਰੇ ਅੰਦਰ ਪਰਮੇਸ਼ਰ ਬੈਠਿਆ। ਇਸੇ ਤਰ੍ਹਾਂ ਸਾਰੇ ਬੱਚੇ ਕਰ ਦਿੱਤੇ, ਉਹ ਵੀ ਨੀ ਹੁਣ ਮੇਰੇ ਕੋਲੋਂ ਡਰਦੇ।
ਦੈਂਤ ਰਾਜ ਅਗਿਆਨ ਅਰੂਡਾ, ਮਨ ਹੰਕਾਰ ਬਡੋ ਮਤ ਮੁੱਡਾ।
ਰਾਸ ਜਿਹੜਾ ਉਹ ਗਿਆਨਤਾ ਦੇ ਘੋੜੇ ਦੇ ਉੱਤੇ ਸਵਾਰ ਹੋਇਆ, ਹੰਕਾਰ ਹੈ ਉਹਦੇ ਅੰਦਰ ਅੱਤ ਦਾ।
ਜਾਗਿਓ ਹਿਰਦੇ ਕ੍ਰੋਧ ਬਿਸਾਲਾ, ਮਨੋ ਦੂਸਰੀ ਪ੍ਰਗਟੀ ਜਵਾਲਾ।
ਇਹ ਸੁਣ ਕੇ ਹਰਨਾਸ ਨੂੰ ਬੜਾ ਗੁੱਸਾ ਆਇਆ। ਕਿਸ ਤਰ੍ਹਾਂ ਦਾ ਗੁੱਸਾ? ਮਾਨੋ ਕਿਤੇ ਦੂਸਰੀ ਅਗਨੀ ਪ੍ਰਗਟ ਹੋਈ ਹੋਵੇ।
ਤਿਰਛੇ ਕਰਕੇ ਨੈਣ ਚਰੇਰੇ, ਬੋਲਤ ਭਾ ਦੁਰਬਚਨ ਕਨੇਰੇ।
ਆਪ ਆਪਣੇ ਸਿੰਘਾਸਨ ਤੇ ਬੈਠਿਆ, ਸਾਈਡ ਤੇ ਪ੍ਰਹਿਲਾਦ ਖੜਿਆ। ਇਹਨੇ ਗੁੱਸੇ ਦੇ ਵਿਚ ਜਦੋਂ ਟੇਢੀ ਨਜ਼ਰ ਦੇ ਨਾਲ ਝਾਕਿਆ ਪ੍ਰਹਿਲਾਦ ਵੱਲ,
ਮੰਦ ਮਤੀ ਰੇ ਮੂਡ ਕੁਭਾਗੇ, ਮਹਾ ਅਦਮ ਕੁਲ ਰੀਤ ਤਿਆਗੇ।
ਮੰਦ ਮਤੀ ਵਾਲਿਆ, ਬੜੇ ਮਾੜੇ ਭਾਗ ਨੇ ਮੇਰੇ, ਜਿਹੜੀ ਕੁਲ ਦੇ ਵਿਚ ਤੂੰ ਆ ਕੇ ਜੰਮ ਪਿਆ।
ਕਾਲ ਨਿਕਟ ਆਵਾ ਅਬ ਤੇਰੇ, ਆਏ ਸਮੇਤ ਹੋਵਤ ਮੇਰੇ।
ਤੇਰੇ ਵਾਸ ਦੀ ਗੱਲ ਨੀ ਹੈ, ਤੇਰੀ ਮੌਤ ਨੇੜੇ ਆ ਗਈ ਹੈ, ਇਸੇ ਕਰਕੇ ਤੂੰ ਮੇਰੇ ਹੁੰਦਿਆਂ ਇਹੋ ਜਿਹੇ ਕੰਮ ਕਰ ਰਿਹਾ।
ਕੇ ਬਲ ਕੇ ਅਲੰਬ ਕੁਲ ਘਾਤੀ, ਅਸਨੈ ਹਨੀ ਲਾਤ ਮਮ ਛਾਤੇ।
ਕਹਿਣ ਲੱਗੇ ਬੈਠੇ ਬੈਠੇ ਨੂੰ ਗੁੱਸਾ ਆਇਆ, ਕਹਿੰਦਾ ਵੀ ਤੂੰ ਕਾਹਦਾ ਮਾਣ ਕਰਦਾ? ਤੂੰ ਆਪਣੀ ਕੁਲ ਦਾ ਘਾਤ ਕਰਨ ਲੱਗਿਆ। ਬੈਠੇ ਬੈਠੇ ਹਰਨਾਸ ਨੇ ਬੱਚੇ ਪ੍ਰਹਿਲਾਦ ਦੀ ਛਾਤੀ ਦੇ ਵਿਚ ਲੱਤ ਮਾਰਨਾ ਕੀਤੇ।
ਬਿਕਸੀ ਬਾਨੀ ਬਖਤ ਬਹੋਰੇ, ਬੋਲਿਓ ਮੈਂ ਸਭ ਦੋਏ ਕਰ ਜੋਰੇ।
ਲੱਗਿਆ ਜਦੋਂ ਮੈਨੂੰ ਉਹਨੇ ਲੱਤ ਮਾਰੀ ਤੇ ਮੈਂ ਹੱਥ ਜੋੜ ਕੇ ਕਿਹਾ, ਸਤਕਾਰ ਪ੍ਰਹਿਲਾਦ ਆਖਰ ਤੱਕ ਆਪਣੇ ਪਿਤਾ ਜੀ ਦਾ ਕਰਦਾ ਰਿਹਾ, چاہے وہ دشمن سی، لیکن سنسارک رشتہ پتا دا اس کر کے ہاتھ جوڑ کے میں اپنے پتا نو اس طرح کہا،
پتا جو کرو کرود اس باد کیسے دکھم بولت نہ دو،
کہنے لگے پتا جی کارو تسی غصہ کردے ہو، ایویں اپنے شبھ گنا دا ناس کردے ہو کرود دے نال،
نہ تب بل نہ مم بل کو بلی اپر آشر ہے جگ سو،
کہنے لگے بھی نہ تے کوئی کمزور ہے نہ کوئی تکڑا ہے، بل والا تو ایک پرماتما ہی ہے، کسی نو بل دے دے تو کسی نو نبال کر دے، دوہاں سریاں کا سوامی کھیل ہے ویسا ہے انترجامی وریام نہ پوسی کوئی، صاحب جی کہ نہ کوئی تکڑا تے نہ کوئی ماڑا ہے، یہ سب کچھ پرماتما ہی طاقت دین والا ہے کھون والا ہے،
پاور جنگم کیٹ بداتا یہ بس کر سب رکھے تاتا،
پرماتما جڑ تے جنگم نو کیتے ہوئے کرما دا پھل دین والا ہے، اس پرماتما نے سارے اپنے وس دے وچ رکھے ہوئے نے،
ات بلشت کالو کر کالو کھائے سب مینڈک جیوں بیالو،
جو کوئی تکڑا ہوئے تے موت تو بچے، کال ایہو جا بلی ہے کہ وہ سب نو یوں کھا جاندا جویں سپ ڈڈو نو ساپ تے نو نکل جاندا، اور ایک مہا کال ہے جیڑا اس کال نو بھی کھا جاندا ہے،
بل جو منتر بکھے رکھی کنگ جانو تے پرساد بد نیکنگ،
ساڈے شریر دے وچ جو بال ہے طاقت ہے جان ساڈیاں اندریاں دے وچ ستیا ہے، یہ ساری اس پرماتما دی بخشی ہوئی ستیا دے نال ہی ہے، اودی کرپا نال ہی ہے،
تجو سباو اسر نج جاتے من جیتن بر کر بھل بھانتے،
جڑا تہاڈا جاتی سبھا ہے نا راکشاں والا اینو تسی تیاگ دیو، من جیتن بد کر بھل بھانتی، اور کوشش کرو جیدے نال من جیتیا جاوے،
من سمان نے شترو کو انک جنم جگ دیوت جو،
کہنے لگے منوکھ دا سب تو وڈا جیڑا دشمن ہے وہ مان ہے، جس مان دے نام رے کر کے جیو کتنے جنم تارن کردا ہے،
سو بس کرن کو کرو پاؤ نیکی نیت اپرنے کاؤ،
جے تسی کوئی چنگا کرم کرنا چاہنے ہو تا اس تو چنگا کرم کوئی نہیں ہے، وہ جتن کریے جہد نال من واس جاوے،
شبد سپرشیاد کے کورے ان پر چڑت دشو دش دورے،
ہن وہ ہنکاری ہے بھگت نمرتا کی گل کر رہا ہے، وہ ہنکار روپی اگن دے اوپر بھگت جی دے کہے ہوئے بچن وہ اثر نہیں کر رہے جو ہونا چاہیے، الٹا اثر ہو رہا ہے، جویں بلتی ہوئی اگنی تے کوئی اہوتی گھیو پا دے،
من بکھین میں اہم واسو بد ہنکار کوٹ دڈ تاسو،
جڑا ہر وقت وشے وکاراں دے وچ رہندا ہے، جڑا ہر وقت ہنکار دے گھوڑے دے اتے ہی سوار رہندا ہے، اوہ بھگتی دی گل کدوں سنن والا ہے،
کام کروت لو بادک جی سرب سہائک جانو تے،
ہنکار ہے ہنکار دے وچ کام کرود لو مو اے سارے وکار جڑے ہن کو نال ہی کھڑے ہوندے نے، سدگرو جی نے بانی اندر پہلے کام شبد لیا تے بعد دے وچ ہنکار لیا، کام کرود لو مو انہاں تے چاراں تے بندہ قابو پا کے کہندا میرے قابو چ نے، پچھے ہنکار بچ جاندہ جڑا کہندا میں قابو جی کیتے نے، تے جدو ہنکار ہے شروعات پھر کام تو ہو جاندی ہے، جتھے ہنکار ہے اتھے چارے بکار نالے ہی کھڑے نے،
اے جو دا درجہ سب مائی महाबली जीते को नाई।
ये हंकार दे नाल ही रहंदे ने जेड़े पासे नूं चढ़दे रहे ओ शुभ गुणा नूं इह जित के एक वारी अपने आप अपने अधीन कर लैंदे ने। जे मनुख सुचेत ना होवे तो
जेकर बूझियो चैती उपाओ सत संगत में कर चित चाओ।
जे इना नूं असी काबू करना चाहुंदे आं तां उहनां दे लई इको ही जगत है साध संगत कोई वास होते। ए विकार जेड़े हन केवल साध संगत दे विच ही काबू आउंदे ने और कोई तरीका नहीं है।
पार ब्रह्म को सिमरन की जय हमें को उरते तज दी जय।
परमेश्वर जी का सिमरन करे और हमें छड़ दे। इन गल्लां गुरमत ने दृढ़ करवाईया ने कि परमात्मा का नाम जपना ओदे भाणे च रह जा और अपने तन की हंगता का त्याग करना। जेड़े बंदे ने तीन गल्लां धारण कर लिया ओने चाहे धार्मिक चिन्ह धारण किया नहीं किया तो धर्मी है और जिन्हें तीन गल्लां नहीं बनिया ओने बेशक जेड़े मर्जी धर्म के चिन्ह धारण किए हुण ओह धर्मी नहीं है। तीन गल्लां दे विच धर्म है नाम जपना भाणा मनना ते अपनी तन की हंगता का त्याग करना। भुल जा अपने आप नूं कौन है तो सर भगत प्रहलाद जी ने यही गल अपने पिता नूं समझाई भई तू सिमरन करया कर साध संगत करया कर।
नाम बिखै निज प्रीति टिकावो अपर सर्व संकल्प हटावो।
प्रीति जेड़ी है ओह सिमरन दे विच टिकाउणा करे ते बाकी जेड़े संकल्प ने उन्हां उत्ते कंट्रोल करना करे। एकदम नहीं काम होया करदा सहजे सहजे होया करदा। कोई समा सी कि सानू ए नहीं थी पता लगता भी साडे गुआंढियां दे की हो रहा ते अज वैबसाइट ते बैठ के नैट ते बैठ के सानू पूरे वर्ल्ड की जानकारी है। जिथे तक की जानकारी है उथे तक मन का खंडार है। और अज दे समय दे विच मन नूं कंट्रोल करना कोई सौखा काम नहीं है पर सिमरन करे मन वृत्तियां नो संकोचे।
इस प्रकार मन जीत की हो जाई सर्वधिक विजय तब तू पाए।
इस तरीके दे नाल मन जीतया जांदा ते मन जीता जग जीत। जिन्हें मन जीत लिया समझ लो संसार नो जीत लिया के अपने सारे विकारां नो जीत लिया। ए जुगत है मन नो जीतण दी। साहिब जी कहने दस दिस खोजत मैं फिरियो जत देखो तत सोए। मन बस आवे नानका जे पूरन कृपा होए। सो इस तरह जीते इस मन नूं जिन्हें मन जीत लिया सारा संसार जीत लिया।
फिन मन जीते सोर कहावे अधिक आप को बली गिनावे।
अपने मन नूं जीतिया नहीं है ते अपने आप नूं सूरमा खवांदा है अपने आप नूं बली खवांदा है।
मैं तो पुरख ते जाने मुड़ा लख न सकाए भेद जो गुड़ा।
सियाने पुरख ने ओ गल जानदे ने भी ए मूर्ख है जिन्हें अपने मन नूं नहीं जित्या ते एवें अपने आप नूं सियाणा अखवांदा है। जिन्हें मन नूं नहीं जित्या ओ मूर्ख है सियाणा नहीं है।
सुनी श्रोन में जब असबानी हिरणकश मत मूद गुमानी।
हुण हरनाक्ष जेड़ा हंकार दे विच हुण ओनू ए गल्लां थोड़ी सिखाउंदियां ने भगती दियां। हंकार साहिब जी कहिंदे हमें नावें नाल विरोध है दो इहनां वसदा इक थां इक थां ते रहिंदे नहीं है। उत्थे हमें आ उधर नाम है इक दूसरे दा विरोध है। सो बड़ी कोशिश कीती समझाउण दी पर मूर्ख कदों समझण वाला सी। माया तारी अतना गोला शब्द न सुने वह रोल कचोला। उन्हें किथे गल सुननी सी भगत प्रहलाद दे।
पुर मैं प्रगटी रिसै बहुती अग्न बर्त जन पाए अहुते।
कहने सवानती बूंद सप दे मूंह च पैवे ओदी जहर निशान तोंदी हलक जांदा किधर भी हलक जांदा। किथे ओह कोयले दी गोज पवे उथे केसर बणदा। हुण जिहड़ा उल्टा असर होया
ਹੰਕਾਰ ਹੋਰ ਵੱਧ ਗਿਆ, ਜਿਵੇਂ ਬਲਦੀ ਅੱਗ ਤੇ ਕਿਸੇ ਨੇ ਘਿਓ ਪਾ ਤਿਆ ਹੋਵੇ।
ਕੰਪਤ ਦੇ ਲਾਲ ਅੱਤ ਨੈਨਾ, ਕਾਤਤ ਅਗਰਨ ਚਿਤ ਨੈ ਚੈਨਾ।
ਉਸੇ ਦੇ ਵਿੱਚ ਮਨੁੱਖ ਦੀ ਇਹ ਦਸ਼ਾ ਹੋਇਆ ਕਰਦੀ ਹੈ ਕਿ ਸਰੀਰ ਕੰਬਣ ਲੱਗ ਜਾਂਦਾ ਹੈ ਔਰ ਮਨੁੱਖ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਨੇ ਤੇ ਗੁੱਸੇ ਦੇ ਵਿੱਚ ਆਪਣੇ ਹੀ ਬੁੱਲਾਂ ਨੂੰ ਕੱਟਣਾ ਸ਼ੁਰੂ ਕਰ ਦਿੰਦਾ। ਤੇ ਨਾ ਕੰਟਰੋਲ ਹੋਵੇ ਤੇ ਬੰਦਾ ਇਸੇ ਕ੍ਰੋਧ ਦੇ ਵਿੱਚ ਆਤਮ ਹੱਤਿਆ ਵੀ ਕਰ ਲੈਂਦਾ। ਇਹ ਐਸਾ ਸੋ ਗੁੱਸੇ ਦੇ ਵਿੱਚ ਇਹ ਦਸ਼ਾ ਹੋ ਗਈ ਹਰਨਾਕਸ ਦੀ ਜਦੋਂ ਉਹਨੇ ਸੱਚ ਸੁਣਿਆ।
ਨਕਸ਼ਿਕ ਦਾਰਨ ਭੇਖ ਮਨਾਵਾ, ਨਾ ਸੈਨਿਕ ਧੂਮ ਨਾ ਬਿਛਾਵਾ।
ਕਹਿੰਦੇ ਵੀ ਪੈਰ ਦੇ ਅੰਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਰੋਮ ਰੋਮ ਦੇ ਵਿੱਚ ਕ੍ਰੋਧ ਦਾ ਅਸਰ ਹੈ। ਇਹੋ ਜਿਹਾ ਭਿਆਨਕ ਡਰਾਉਣਾ ਨਜ਼ਰ ਆ ਰਿਹਾ ਇਹ ਕ੍ਰੋਧ ਦੇ ਵਿੱਚ ਕਿ ਇਹਦੀਆਂ ਨਾਸਾਂ ਦੇ ਵਿੱਚੋਂ ਮਾਨੋ ਧੂੰਆਂ ਨਿਕਲ ਰਿਹਾ।
ਉੱਤੇ ਸਭਾ ਸਦ ਜੇ ਤੇ ਛਾਨਾ, ਡਰ ਕਰ ਧਰਕੇ ਕੱਚ ਨਾ ਬਖਾਨਾ।
ਜਿੰਨੇ ਵੀ ਇਹਦੀ ਸਭਾ ਦੇ ਵਿੱਚ ਬੈਠੇ ਸਨ ਉਹਨਾਂ ਸਾਰਿਆਂ ਨੇ ਨੀਵੀਆਂ ਪਾ ਲਈਆਂ ਤੇ ਕਿਸੇ ਦਾ ਵਸ ਨਹੀਂ ਚੱਲਦਾ ਕਿ ਇਸ ਹੰਕਾਰ ਦੇ ਵਿੱਚ ਕ੍ਰੋਧੀ ਰਾਜੇ ਨੂੰ ਕੋਈ ਕੁਝ ਕਹਿਣ ਦੀ ਹਿੰਮਤ ਕਰੇ।
ਸ੍ਰੀ ਬਾਲਾ ਸੰਗਰਵਾ ਚੋਪਈ, ਸ੍ਰੀ ਗੁਰੂ ਅੰਗਦ ਜੀ ਇਹ ਕਥਾ, ਜਥਾ ਪ੍ਰਹਲਾਦ ਬਣੀ ਸੁਨ ਤਥਾ।
ਭਾਈ ਬਾਲਾ ਜੀ ਕਹਿ ਰਹੇ ਨੇ, ਹੇ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਭਗਤ ਪ੍ਰਹਲਾਦ ਹੈ ਜਿਹਦੀ ਕਥਾ ਜਾਰੀ ਹੈ।
ਹਿਰਨ ਕਸ਼ਬ ਸੁਨ ਬਿਸ਼ਨੀ ਉਪਾਸ਼ਨ, ਪਯੋ ਕ੍ਰੋਧ ਮੈਂ ਮਨੋਤਾਸਨ।
ਹਰਨ ਕਸ਼ਪ ਜਦੋਂ ਪਰਮਾਤਮਾ ਦੇ ਨਾਮ ਨੂੰ ਸੁਣਦਾ ਤਾਂ ਸੁਣ ਕੇ ਇਹਨੂੰ ਗੁੱਸਾ ਚੜਦਾ।
ਮਾਲਨ ਚੈਸ ਮੰਦ ਮਤ ਮਾਨੀ, ਮੁਖ ਤੇ ਬੋਲਿਓ ਬਿਖਵਤ ਬਾਨੀ।
ਮੰਦੀ ਮਤ ਵਾਲਾ ਪਰਮਾਤਮਾ ਦਾ ਨਾਮ ਲੈਣ ਵਾਲੇ ਨੂੰ ਮਾਰਨਾ ਚਾਹੁੰਦਾ ਤੇ ਗੁੱਸੇ ਦੇ ਵਿੱਚ ਕਹਿਣ ਲੱਗਿਆ।
ਰੇ ਸੱਚ ਬਾਲਕ ਮੋ ਬਿਨ ਈਸਾ, ਕਹੋ ਕਹਾ ਨਤਾ ਕਾ ਤੋ ਸੀਸਾ।
ਮੂਰਖ ਤੂੰ ਕਿਹੜੇ ਪ੍ਰਮਾਤਮਾ ਦੀ ਗੱਲ ਕਰਦਾ, ਮੇਰੇ ਤੋਂ ਬਿਨਾ ਦੂਸਰਾ ਕੋਈ ਪ੍ਰਮਾਤਮਾ ਹੈ ਹੀ ਨਹੀਂ, ਮੈਂ ਹੀ ਸਭ ਕੁਝ ਹਾਂ।
ਕਹੋ ਕਹਾ ਨਤਾ ਕਾ ਤੋ ਸੀਸਾ,
ਮੈਨੂੰ ਦੱਸ ਦੇ ਵੀ ਉਹ ਕਿੱਥੇ ਹੈ, ਨਹੀਂ ਤਾਂ ਹੁਣੇ ਤੇਰਾ ਸਿਰ ਧੜ ਨਾਲੋਂ ਵੱਖਰਾ ਕਰ ਦੇਣਾ।
ਅਸ ਕੈ ਮਿਆਨੇ ਤੇਜ ਮਹਾਨਾ, ਖੇਜ ਖੜਗ ਕਰ ਮੈਂ ਚਮਕਾਨਾ।
ਇਸ ਤਰ੍ਹਾਂ ਕਹਿ ਕੇ ਇਸ ਨੇ ਆਪਣੇ ਮਿਆਨ ਦੇ ਵਿੱਚੋਂ ਆਪਣੀ ਤਲਵਾਰ ਕੱਢ ਲੇ।
ਕੋ ਰਖਵਾਰੋ ਦੇਹੁ ਬਤਾਈ, ਅਬ ਜਮ ਧਾਮੈ ਦਿਓ ਪਛਾਏ।
ਕਹਿੰਦਾ ਜੇ ਤੇਰੀ ਕੋਈ ਰੱਖਿਆ ਕਰਨ ਵਾਲਾ ਹੈ ਉਹ ਮੈਨੂੰ ਦਿਖਾ ਦੇ, ਨਹੀਂ ਤੇ ਮੈਂ ਹੁਣੇ ਤੇਰਾ ਜਿਹੜਾ ਧੜ ਹੈ ਉਹ ਗਰਦਨ ਵੱਖਰਾ ਕਰ ਦਿੰਦਾ।
ਸੁਣ ਕਰ ਮੈਂ ਤਬ ਗਿਰਾ ਅਲਾਈ, ਪਰਿਪੂਰਨ ਹੈ ਸਭਨੀ ਥਾਈ।
ਭਗਤ ਜੀ ਕਹਿਣ ਲੱਗੇ, ਪਿਤਾ ਜੀ ਪਰਮਾਤਮਾ ਤੇ ਪਰਿਪੂਰਨ ਹੈ, ਸਰਵ ਵਿਆਪਕ ਹੈ, ਸਾਰੀਆਂ ਥਾਵਾਂ ਦੇ ਵਿੱਚ ਜਰੇ ਜਰੇ ਦੇ ਵਿੱਚ ਮੌਜੂਦ ਹੈ।
ਤੇਰੇ ਬਹੀਨ ਕੋ ਥਾਨ ਨਾ ਉਨਾ, ਜਦ ਜੰਗਮ ਮੈਂ ਪਿਖੋ ਨਾ ਸੁਨਾ।
ਐਸੀ ਕੋਈ ਥਾਂ ਹੀ ਨਹੀਂ ਹੈ ਵੀ ਜਿੱਥੇ ਪਰਮਾਤਮਾ ਨਾ ਹੋਵੇ, ਚਾਹੇ ਜੜ ਹੈ ਚਾਹੇ ਚੇਤਨ ਹੈ, ਹਰ ਇੱਕ ਦੇ ਵਿੱਚ ਉਹ ਦੀ ਸਤਿਆ ਜਿਹੜੀ ਹੈ ਉਹ ਮੌਜੂਦ ਹੈ। ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾ ਹੀ ਕੋਰੇ, ਨਾਨਕ ਤਿਸ ਬਲਿਹਾਰਨ ਜਾਲ ਥਾਲ ਮਹੀਲ ਸੋਏ। ਸਭ ਦੇ ਵਿੱਚ ਸਾਰੀਆਂ ਥਾਵਾਂ ਤੇ ਬਿਨ ਨਾਵੇ ਨਾ ਹੀ ਕੋ ਥਾਓ, ਪਰਮਾਤਮਾ ਤੋਂ ਬਿਨਾਂ ਕੋਈ ਥਾਂ ਹੈ ਹੀ ਨਹੀਂ।
ਕਹਿਤ ਜੇ ਹੈ ਜਦ ਜੰਗਮ ਮਾਹੀ, ਇਸ ਥੰਮ ਮੈਂ ਦੀਸਤ ਨਾਹੀ।
ਕਹਿੰਦਾ ਜੇ ਤੂੰ ਇਹ ਗੱਲ ਕਹਿੰਦਾ ਵੀ ਉਹ ਜੜ ਦੇ ਵਿੱਚ ਵੀ ਹੈ ਤੇ ਚੇਤਨ ਦੇ ਵਿੱਚ ਵੀ ਹੈ, ਤਾਂ ਫਿਰ ਇਹ ਜਿਹੜਾ ਥੰਮ ਖੜਿਆ ਤਾਂ ਇਹਦੇ ਵਿੱਚੋਂ ਕਿਉਂ ਨੀ ਦਿਖਾਈ ਦਿੰਦਾ।
ਬਿਰਥਾ ਬਖਤ ਬਾਲਕ ਮਤ ਮੰਦੇ, ਅਬੈ ਕਰੋ ਤਬ ਸੀਸ
ਨਿਕੰਨੇ ਝੂਠ ਬੋਲੀ ਜਾਂਦਾ ਮੈਂ ਤੂੰ ਬਰਦਾਸ਼ਤ ਨੀ ਹੁੰਦਾ ਨਹੀਂ ਤਾਂ ਦਿਖਾ ਦੇ ਮੈਨੂੰ ਨਹੀਂ ਤੇ ਹੁਣੇ ਤੇਰਾ ਸਿਰ ਕੱਟਦਾ
ਮੈਂ ਨਿਸ਼ਚੈ ਤਰ ਹਿਰਦੇ ਵਿਖੋ ਕਯੋ ਸੰਭ ਬਲ ਬਲ ਬਿਦ ਦੇਖੋ
ਕਹਿੰਦੇ ਨੇ ਪ੍ਰਹਿਲਾਦ ਜੀ ਨੇ ਕਿਹਾ ਪਿਤਾ ਜੀ ਮੇਰਾ ਤੇ ਨਿਸ਼ਚਾ ਪੱਕਾ ਤੁਹਾਡਾ ਨਹੀਂ ਮੈਂ ਇਹ ਸਮਝਦਾ ਵੀ ਇਸ ਪੱਥਰ ਦੇ ਵਿਚ ਵੀ ਇਸ ਥੰਮ ਦੇ ਵਿਚ ਵੀ ਉਹਦੀ ਸਤਿਆ ਨਹੀਂ ਤਾਂ ਇਹ ਛੱਤ ਨੂੰ ਚੁੱਕੀ ਨਾ ਸਕੇ ਆਪਣੇ ਆਪ ਦੇ ਉੱਤੇ ਇਹਦੇ ਵਿਚ ਵੀ ਸਤਿਆ ਪਰਮਾਤਮਾ ਨੇ ਪਾਈ ਹੋਈ
ਹੈ ਬਿਸ਼ਨ ਤੇ ਮੈਂ ਲੱਕ ਸੱਚ ਤੋਏ ਨਾ ਦਿਸਤ ਮਤ ਕੇ ਕੱਚ
ਉਹ ਕੱਚੀ ਮਤ ਵਾਲਿਆਂ ਨੂੰ ਨਜ਼ਰ ਨਹੀਂ ਆਉਂਦਾ ਹੈ ਉਹ ਸਾਰੀਆਂ ਥਾਵਾਂ ਤੇ ਮੌਜੂਦ ਹੈ ਉਹਨੂੰ ਦੇਖਣ ਦੇ ਲਈ ਨਾਨਕ ਸੇ ਅੱਖੜੀਆਂ ਬਿਆਨ ਜਿਨ੍ਹਾਂ ਟਸੈਂਦੋ ਮਾਂ ਪੇਰੀ ਉਹਨੂੰ ਵੇਖਣ ਦੇ ਲਈ ਅੱਖਾਂ ਹੋਰ ਚਾਹੀਦੀਆਂ ਨੇ ਇਹਨਾਂ ਅੱਖਾਂ ਨਾਲ ਨਜ਼ਰ ਨਹੀਂ ਆਉਂਦਾ ਜਿਹੜੀਆਂ ਅੱਖਾਂ ਤੇਰੇ ਕੋਲ ਨੇ
ਅਸ ਸੁਣ ਕੋ ਥੰਬ ਦਿਸ਼ ਦੇਖਾ ਖਰਗ ਮੁਸ਼ਟ ਹੰਜੋਰ ਵਿਸ਼ੇਖਾ
ਇਹ ਸੁਣ ਕੇ ਇਹਨੂੰ ਹੋਰ ਗੁੱਸਾ ਆ ਗਿਆ ਕਹਿੰਦਾ ਮੇਰਾ ਮਾਲਕ ਇਸ ਥੰਮ ਦੇ ਵਿਚ ਵੀ ਹੈ ਕਹਿੰਦਾ ਤੇਰੇ ਨਾਲ ਗੱਲ ਬਾਅਦ ਚ ਕਰੂ ਕਹਿੰਦਾ ਤੇਰੇ ਪ੍ਰਮਾਤਮਾ ਨਾਲ ਹੀ ਗੱਲ ਕਰਦਾ ਇਹਦੇ ਵਿਚ ਵੀ ਹੈ ਮੂਰਖ ਨੇ ਉਸੇ ਵਾਤ ਕੱਢੀ ਹੋਈ ਕਿਰਪਾਨ ਬਜਾਏ ਪ੍ਰਹਿਲਾਦ ਦੇ ਮਾਰਨ ਤੋਂ ਥੰਮ ਦੇ ਮਾਰ ਦਿੱਤੇ
ਪਯੋ ਸ਼ਬਦ ਦਾਰਨ ਹੱਥ ਪੂਰਾ ਜਨ ਬ੍ਰਹਿਮੰਡ ਦੀਨ ਕਿਨ ਫੋਰਾ
ਭਗਤ ਕਹਿੰਦੇ ਹਨ ਜਦੋਂ ਇਹਨੇ ਤਲਵਾਰ ਥੰਮਲੇ ਦੇ ਉਹ ਥੰਮ ਤੇ ਮਾਰੀ ਬੜੀ ਭਿਆਨਕ ਆਵਾਜ਼ ਹੋਈ ਮਾਨੋ ਕਿਸੇ ਨੇ ਬ੍ਰਹਿਮੰਡ ਭੰਨ ਦਿੱਤਾ ਹੋਵੇ
ਸੁਣਿਓ ਵਿਧਾਤੇ ਆਪਣੋ ਲੋਕਾ ਪਰ ਲੋਕਾਲ ਲੱਗ ਸਭ ਕੋ ਸ਼ੋਕਾ
ਬ੍ਰਹਮ ਲੋਕ ਤੱਕ ਇਹ ਆਵਾਜ਼ ਗਈ ਬ੍ਰਹਮਾ ਨੇ ਵੀ ਇਹ ਆਵਾਜ਼ ਸੁਣੀ ਔਰ ਸੁਣ ਕੇ ਉਹ ਵੀ ਠਠੰਬਰ ਗਿਆ ਕਹਿਣ ਲੱਗਿਆ ਲੈ ਬਈ ਹੁਣ ਸੰਸਾਰ ਦੇ ਵਿਚ ਮਹਾਂਪਰਲ ਹੋਣ ਵਾਲੀ ਹੈ ਇੰਨੀ ਭਿਆਨਕ ਆਵਾਜ਼ ਕੇ ਸੰਸਾਰ ਹੁਣ ਪਾਣੀ ਚ ਲੈ ਹੋਵੇਗਾ
ਬਦਲ ਭਏ ਜੇ ਸਭਾ ਮਝਾਰੇ ਗਿਰੇ ਕਿਤਕ ਤੈ ਖਾਰੇ ਪਵਾਰੇ
ਉਸ ਵਾਤ ਆਕਾਸ਼ ਵਿਚ ਜਿਹੜੇ ਬਦਲ ਸਨ ਉਹ ਫਟ ਗਏ ਨੇ ਔਰ ਕਈ ਤਾਰੇ ਜਿਹੜੇ ਨੇ ਉਹ ਟੁੱਟ ਕੇ ਧਰਤੀ ਤੇ ਡਿੱਗ ਰਹੇ ਹਨ
ਸਭ ਦੈਂਤਨ ਕੀ ਸੁਧ ਤਬ ਨਾਥੀ ਚਾਰੋਂ ਦਿਸ਼ ਮੈਂ ਧੁਨੀ ਤੋਂ ਪ੍ਰਕਾਸ਼ੇ
ਧੁਨੀ ਆਵਾਜ਼ ਹੋਈ ਗੰਭੀਰ ਬੜੀ ਭਿਆਨਕ ਇਹਨੂੰ ਸੁਣ ਕੇ ਜਿਹੜੇ ਰਾਕਸ਼ ਸਨ ਉਹਨਾਂ ਨੇ ਵੀ ਮੱਤ ਮਾਰੀ ਗਈ ਉਹ ਵੀ ਬੌਲੇ ਹੋ ਗਏ
ਸੁਣਦਨ ਜੇ ਚੱਕਰ ਚਿਤ ਮਾਈ ਲੋਚਨ ਗੋਚਰ ਵਿਖੇਤ ਨਾਈ
ਭਿਆਨਕ ਆਵਾਜ਼ ਜਿਹੜੀ ਉਹ ਹਣਾਸ ਨੇ ਵੀ ਸੁਣੀ ਪਰ ਨਜ਼ਰ ਕੁਝ ਨਹੀਂ ਆ ਰਿਹਾ ਇਸ ਵਕਤ ਕਿਉਂਕਿ ਪਰਮਾਤਮਾ ਹੰਕਾਰੀਆਂ ਨੂੰ ਥੋੜੀ ਨਜ਼ਰ ਆਉਂਦਾ ਸੋ ਇਹਨੂੰ ਕਿੱਥੇ ਨਜ਼ਰ ਆਉਣਾ ਸੀ ਉੱਥੇ
ਭਇਓ ਉਦਤ ਮਾਰਨ ਕਰਵਾਰਾ ਤਬ ਨਰ ਹਰ ਨਿਜ ਰੂਪ ਦਿਖਾਰਾ
ਵਕਤ ਇਹਨੇ ਦੂਸਰਾ ਵਾਰ ਕਰਨ ਦੀ ਕੋਸ਼ਿਸ਼ ਕੀਤੀ ਪ੍ਰਹਿਲਾਦ ਤੇ ਕਹਿੰਦਾ ਦਿਖਿਆ ਤੇ ਹੈ ਨੀ ਤੇਰਾ ਭਗਵਾਨ ਹੁਣ ਮੈਂ ਤੇਰੇ ਚ ਵੇਖਦਾ ਤੇਰੇ ਭਗਵਾਨ ਨੂੰ ਜਦੋਂ ਇਹਨੇ ਆਪਣੀ ਤਲਵਾਰ ਪ੍ਰਹਿਲਾਦ ਵੱਲ ਕੀਤੀ ਉਸੇ ਵਕਤ ਪਿੱਛੇ ਤੋਂ ਪਕੜ ਲਿਆ ਸ੍ਰੀ ਅਕਾਲ
ਤਬ ਨਰ ਹਰ ਨਿਜ ਰੂਪ ਦਿਖਾਰਾ ਨੈ ਮਨੁੱਖ ਨੈ ਸਿੰਘ ਬਣਾਓ ਪ੍ਰਗਟਿਓ ਵਡੋ ਪ੍ਰਤਾਪ ਪ੍ਰਭਾਓ
ਉਸ ਵਕਤ ਕਹਿੰਦੇ ਹਨ ਵੀ ਜੋ ਸਰੂਪ ਸਾਹਮਣੇ ਆਇਆ ਉਹਨੂੰ ਨਾਮ ਦਿੱਤਾ ਹੈ ਨਾਰ ਸਿੰਘ ਦਾ ਨਾਰ ਮਨੁੱਖ ਪਲਾਸ ਸਿੰਘ ਅੱਧਾ ਸਰੀਰ ਜਿਹੜਾ ਉਹ ਸ਼ੇਰ ਦਾ ਹੈ ਤੇ ਅੱਧਾ ਜਿਹੜਾ ਉਹ ਮਨੁੱਖ ਦਾ ਹੈ ਇਸ ਤਰ੍ਹਾਂ ਦਾ ਸਰੂਪ ਬੜਾ ਸਾਹਮਣੇ ਆਇਆ ਜਦੋਂ ਇਸ ਨੇ ਵੇਖਿਆ ਡਰ ਗਿਆ
ਥੰਬ ਪਾਰ ਨਿਕਸੇ ਜਗ ਰਾਏ ਅਦਭੁਤ ਦਾਰਨ ਵੇਖ ਬਣਾਏ
ਮਹਾਤਮਾ ਨੇ ਕਹਿੰਦੇ ਹਨ ਆਪਣੇ ਆਪ ਨੂੰ ਥੰਮ ਦੇ ਵਿਚੋਂ ਪਾੜ ਕੇ ਪ੍ਰਗਟ ਹੋਣਾ ਕੀਤਾ ਪਰਮਾਤਮਾ ਸਾਕੇ ਤਾਂ ਸਭ ਤਰ੍ਹਾਂ ਤੇ ਪ੍ਰਗਟ ਹੈ ਪ੍ਰਗਟ ਹੁੰਦਾ ਜਦੋਂ ਕੋਈ ਲੋੜ ਪੈਂਦੀ ਹੈ ਇਹਨਾਂ ਨੂੰ ਨਿਮਿੱਤ ਅਵਤਾਰ ਕਹਿੰਦੇ ਨੇ ਵੀ ਕਿਸੇ ਦੇ ਨਿਮਿੱਤ ਅਵਤਾਰ ਧਾਰਨ ਕਰਨਾ। ਸੋ ਥੰਮ ਦੇ ਵਿੱਚੋਂ ਪ੍ਰਗਟ ਹੋਏ ਨਰਸਿੰਘ ਜੀ
ਬੈਂਚ ਰਾਜ ਅਵਲੋਕ ਵਿਚਾਰਾ ਕੋ ਇਹ ਲਖਿਓ ਨ ਜਾਏ ਅਕਾਰਾ।
ਉਸਨੇ ਜਦੋਂ ਸਾਹਮਣੇ ਵੇਖਿਆ, ਪਿੱਛੇ ਮੁੜ ਕੇ ਵੇਖਿਆ, ਪਿੱਛੋਂ ਪਕੜਿਆ ਸੀ ਪ੍ਰਹਲਾਦ ਦੇ ਉੱਤੇ ਤਲਵਾਰ ਚੱਲਣ ਨੇ ਦਿੱਤੀ, ਦੇਖਦਾ ਵੀ ਇਹ ਕੀ ਹੈ, ਮਨੁੱਖ ਹੈ ਇਹ ਕਿ ਇਹ ਜਾਨਵਰ ਹੈ, ਸਮਝ ਵਿੱਚ ਨਹੀਂ ਆ ਰਿਹਾ।
ਕੰਪ ਮਾਨ ਤਨ ਭੈ ਵਜ ਧਾਰੇ ਨਿਸ਼ਚੈ ਕਰਨ ਸਕੈ ਸੁਧ ਹਾਰੇ।
ਉਸ ਵਕਤ ਡਰ ਗਿਆ ਤੇ ਕੰਬਣ ਵੀ ਲੱਗ ਪਿਆ, ਲੇਕਿਨ ਨਿਸ਼ਚਾ ਨਹੀਂ ਕਰ ਸਕਿਆ ਵੀ ਆਖਿਰਕਾਰ ਹੈ ਕੀ ਹੈ।
ਤਬ ਲੋ ਸ਼੍ਰੀ ਨਰ ਸਿੰਘ ਵਿਸਾਲਾ ਗਰਜੀ ਉੱਠੇ ਕਰ ਸ਼ਬਦ ਕਰਾਲਾ।
ਇਹਦੇ ਸਮਝ ਵਿੱਚ ਆ ਨਹੀਂ ਰਿਹਾ ਤੇ ਇਤਨੇ ਨੂੰ ਫਿਰ ਨਰ ਸਿੰਘ ਜੀ ਜਿਹੜੇ ਹਨ ਉਹ ਗਰਜੇ, ਕਿਉਂਕਿ ਮੁੱਖ ਜਿਹੜਾ ਸੀ ਉਹ ਸ਼ੇਰ ਦਾ ਸੀ ਤੇ ਉਹਨਾਂ ਨੇ ਦਹਾੜਨਾ ਨਹੀਂ ਸੀ, ਸ਼ੇਰ ਦੀ ਤਰ੍ਹਾਂ ਦਹਾੜੇ।
ਬਾਰ ਬਾਰ ਮੁਖ ਲੇਤ ਜੰਭਾਈ ਦੇਖਤ ਦਾਣੇ ਤੀਰ ਨਸਾਏ।
ਬਾਰ ਬਾਰ ਉਹ ਵਾਸੀਆਂ ਲੈਂਦੇ ਨੇ ਤੇ ਉਹਨੂੰ ਦਿਖਾਉਂਦੇ ਹਨ ਆਪਣੇ ਦੰਦਾਂ ਦੇ ਵਿੱਚ ਤਿੱਖੀਆਂ ਦਾੜਾਂ, ਜਿਨ੍ਹਾਂ ਨੂੰ ਦੇਖ ਕੇ ਹਣਾਸ ਡਰਦਾ।
ਸ਼੍ਰੋਣਤ ਸਰਸੇ ਆਰਣ ਲੋਚਨ ਜੀਵ ਖਰਗ ਸਮ ਜਨ ਦੁੱਖ ਮੋਚਨ।
ਕਹਿੰਦੇ ਨੇਤਰ ਜਿਹੜੇ ਹਨ ਉਹ ਲਾਲ ਸੁਰਖ ਹੋਏ ਨੇ, ਮਾਨੋ ਖੂਨ ਨਿਕਲਣਾ, ਜੀਵ ਜਿਹੜੀ ਹੈ ਉਹ ਕਾਲ ਦੀ ਨਿਆਈ ਹੈ, ਪਰ ਉਸੇ ਹੀ ਰਸਨਾ ਤੋਂ ਨਿਕਲੇ ਹੋਏ ਬਚਨ ਭਗਤ ਜਨਾਂ ਦੇ ਲਈ ਸੁਖਦਾਈ ਵੀ ਹੁੰਦੇ ਹਨ।
ਰੰਗ ਸਰੀਰ ਕਨਕ ਜਨ ਤਾਵਾ ਦਾਰਨ ਉੱਚੋ ਕਾਨੀ ਉਠਾਵਾ।
ਜਿਹੜਾ ਰੰਗ ਹੈ ਉਸ ਵਕਤ ਮਾਨੋ ਕਿਤੇ ਸੋਨੇ ਨੂੰ ਪੂਰੀ ਤਰ੍ਹਾਂ ਤੌ ਦਿੱਤਾ ਹੁੰਦਾ ਕਿ ਕੰਨ ਜਿਹੜੇ ਹਨ ਉਹ ਉੱਪਰ ਚੁੱਕੇ ਹਨ।
ਗਿਰ ਕੰਦਰ ਸਮ ਬਦਨ ਪਸਾਰਾ ਫਿਰ ਕੁਟੀ ਕੁਟਿਲ
ਮੂੰਹ ਖੋਲਦੇ ਹਨ ਮਾਨੋ ਕਿਤੇ ਪਹਾੜ ਦੀ ਕੰਦਰ ਡੂੰਘੀ, ਔਰ ਅੱਖਾਂ ਦੇ ਜਿਹੜੇ ਭਰਵੱਟੇ ਨੇ ਉਹ ਕਮਾਣ ਦੀ ਨਿਆਰੀ ਹਨ।
ਕੰਠ ਰੋਮ ਕਰ ਤਰਸਤ ਕੰਨ ਕੋ ਸੁਰਗ ਸੀ ਵਿਸਤਾਰਿਓ ਤਨ ਕੋ।
ਜਿਵੇਂ ਸ਼ੇਰ ਸ਼ਿਕਾਰ ਕਰਨ ਦੇ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੁੰਦਾ, ਇਸ ਤਰ੍ਹਾਂ ਜਿਹੜੇ ਕੰਠ ਤੱਕ ਵਾਲ ਨੇ ਉਹ ਖੜੇ ਹਨ ਲੋ ਲੋ ਤਿਆਰ।
ਉਰ ਹੈ ਆਯੁਤ ਕਤ ਜਿਨ ਛੀਨਾ ਦੋਨੋ ਬਹੁ ਵਿਸਾਲ ਰੋ ਪੀਨਾ।
ਛਾਤੀ ਚੌੜੀ ਹੈ, ਲੱਕ ਪਤਲਾ ਹੈ ਤੇ ਬਾਹਾਂ ਬਾਲ ਦਾ ਘਰ ਹਨ ਮਾਨੋ।
ਕੁਟਲ ਵਿਕਟ ਨਕਤ ਸ਼ੈ ਘੋਰਾ ਬਜਰ ਆਦਿ ਤੇ ਅਧਿਕ ਕਠੋਰਾ।
ਸਰੀਰ ਜਿਹੜਾ ਹੈ ਉਹ ਇਤਨਾ ਕਠੋਰ ਹੈ, ਇਤਨਾ ਸਖਤ ਹੈ ਕਿ ਕੋਈ ਪੱਥਰ ਵੀ ਉਹਦੀ ਬਰਾਬਰੀ ਨਹੀਂ ਕਰ ਸਕਦਾ।
ਦੇਖਤ ਭਾਜੇ ਦਾਨਮ ਸਰਬਾ ਦੈਤ ਰਾਜ ਗੈ ਗਦਾ ਸੁਗਰਬਾ।
ਕਹਿਣ ਲੱਗੇ ਜਿਹੜੇ ਇਹਦੇ ਕੋਲ ਬੈਠਣ ਵਾਲੇ ਸਨ ਇਹਦੇ ਮੰਤਰੀ ਸ਼ੰਤਰੀ ਜੇ, ਉਹ ਤੇ ਸਾਰੇ ਦੌੜ ਗਏ, ਉਹਨਾਂ ਸਾਰਿਆਂ ਦਾ ਜਿਹੜਾ ਰਾਜ ਜਿਹੜਾ ਮਾਣ ਸੀ ਉਹ ਨਾਸ ਹੋ ਗਿਆ, ਇਹ ਕੱਲਾ ਹੀ ਰਹਿ ਗਿਆ ਤੇ ਇਹਨੇ ਫਿਰ ਆਪਣੇ ਗੁਰਜ ਸੰਭਾਲੇ।
ਬਲ ਨਿਧੂ ਤੋ ਧਰੇ ਹੋਰ ਧੀਰਾ ਆਵਾ ਸਨਮੁਖ ਜੋ ਬਗ ਵੀਰਾ।
ਦੇ ਵਿੱਚ ਹੈ ਸੀ, ਇਹਨੂੰ ਮਾਣ ਵੀ ਸੀ ਆਪਣੇ ਆਪ ਦੇ ਉੱਤੇ, ਇੱਕ ਵਾਰੀ ਧੀਰਜ ਰੱਖ ਕੇ ਹੌਸਲਾ ਰੱਖ ਕੇ ਸਾਹਮਣੇ ਆਇਆ ਗੁਰਜ ਲੈ ਕੇ।
ਮਹਾਮਤ ਕੁੰਚਰ ਜਿਉ ਧਾਇਓ ਜਿਉ ਸ਼੍ਰੀ ਨਰ ਹਰ ਕੇ ਡਿਗ ਆਇਓ।
ਜਿਵੇਂ ਕਹਿੰਦੇ ਮਸਤ ਹਾਥੀ ਦੌੜਦਾ ਹੁੰਦਾ, ਇਸ ਤਰ੍ਹਾਂ ਗੁੱਜ ਲੈ ਕੇ ਦੌੜ ਕੇ ਇਹ ਨਰ ਸਿੰਘ ਜੀ ਦੇ ਕੋਲ ਆਇਆ।
ਗਹੇ ਗਦਾ ਕਰ ਜੋਰ ਪ੍ਰਹਾਰੀ ਹੁਣ ਇਸ ਉਸ ਫਿਰ ਕਾਤ ਵਿਚਾਰੇ।
ਕਹਿੰਦੇ ਦੱਸਿਆ ਵੀ ਮੈਂ ਆ ਗਿਆ ਤੇਰੇ ਲਈ ਲੜਨ ਦੇ ਲਈ, ਬੜੇ ਜ਼ੋਰ ਦੇ ਨਾਲ ਇਹਨੇ ਗਦਾ ਜਿਹੜੀ ਸੀ ਨਾ ਧਰਤੀ ਵਿੱਚ ਮਾਰੀ ਵੀ ਮੇਰੇ ਚ ਤਾਕਤ ਹੈ ਉਹ ਦਿਖਾਈ। ਤੇ ਨਾਲ ਸਿੰਘ ਜੀ ਆਪਣੇ ਮੌਤ ਚ ਖੜੇ ਨੇ ਤੇ ਇਹ ਫਿਰ ਸੋਚਦਾ ਵੀ ਹੁਣ ਮੈਂ ਕਿਹੜੇ ਪਾਸੇ ਤੋਂ ਉਹਨਾਂ ਦੇ ਵਾਰ ਕਰਾਂ। ਪਰਿਕਰਮਾ ਕਰਦਾ ਨਾਲ ਸਿੰਘ ਦੀਆਂ ਦੇਖਦਾ ਕਿਧਰੋਂ ਕਰਾਂ ਵਾਰ।
ਦੂਜੀਏ ਵਾਰ ਨੇਰ ਜਬ ਕੀਨਾ ਸ੍ਰੀ ਨਰ ਸਿੰਘ ਤਬੈ ਗੈ ਲੀਨਾ।
ਇੱਕ ਵਾਰ ਤੇਰੇ ਧਰਤੀ ਤੇ ਕੀਤੇ ਆਪਣਾ ਬਲ ਦਿਖਾਇਆ, ਜਦੋਂ ਦੂਸਰੀ ਵਾਰੀ ਨੇੜੇ ਹੋ ਕੇ ਵਾਰ ਕੀਤਾ ਤੇ ਨਾਲ ਸਿੰਘ ਨੇ ਉਸੇ ਵਕਤ ਇਹਨੂੰ ਪਕੜ ਲਿਆ ਗਲਾਵੇਂ ਤੋਂ।
ਬਿਨਾ ਪ੍ਰਯਾਸ ਗਰੜ ਐ ਗਏ ਤਿਉਂ ਗੈ ਲੀਨ ਛੁੱਟਣ ਕੋ ਚਾਹੀ।
ਉਹ ਪੂਜੇ ਉਹਨੇ ਬਹੁਤੀ ਕੋਈ ਕੋਸ਼ਿਸ਼ ਨਹੀਂ ਕੀਤੀ, ਸੁਭਾਵਕ ਹੀ ਗਲਾਵੇਂ ਤੋਂ ਪਕੜਿਆ ਤੇ ਉੱਪਰ ਲਟਕਾਇਆ। ਹੁਣ ਹੱਥ ਪੈਰ ਮਾਰਦਾ ਛੁੱਟਣ ਦੇ ਲਈ, ਜਿਵੇਂ ਤੋਰੀ ਲਟਕਦੀ ਹੁੰਦੀ ਹੈ ਉਹ ਲਟਕਿਆ ਹੱਥ ਦੇ ਵਿਚ।
ਲੀਲਾ ਹੇਤ ਪ੍ਰਭੂ ਤੁਨ ਛੋਰਾ ਛੁੱਟ ਕਰ ਗਰਜਿਤ ਪਾ ਤਬ ਘੋਰਾ।
ਲੀਲਾ ਕਰਨ ਦੇ ਲਈ ਨਰ ਸਿੰਘ ਜੀ ਨੇ ਇੱਕ ਵਾਰ ਹਣਾਸ ਨੂੰ ਛੱਡ ਦਿੱਤਾ ਤੇ ਜਦੋਂ ਛੱਡਿਆ ਤੇ ਫਿਰ ਦੌੜਿਆ ਥੋੜਾ ਜਿਹਾ ਪਰੇ ਹੋਇਆ।
ਛੁੱਟ ਕਰ ਗਰਜਿਤ ਪਾ ਤਬ ਘੋਰਾ ਹਾਹਾਕਾਰ ਦੇਵ ਸਭ ਕਰੀ ਕੰਨ ਪਟ ਕਰ ਦੇਖੇ ਉਰ ਡਰੀ।
ਜਦੋਂ ਇਹਨੂੰ ਛੱਡਿਆ ਨਾ ਫਿਰ ਇਹਨੇ ਆਪਣਾ ਹੰਕਾਰ ਫੇਰ ਜਿਤਾਇਆ ਵੀ ਮੈਂ ਛੁੱਟ ਗਿਆ ਕਹੇ ਡਿੱਗ ਪਿਆ। ਜਿਸ ਵਕਤ ਹਰਨਾਸ ਸਿੰਘ ਦੇ ਸਾਹਮਣੇ ਫੇਰ ਹੋਇਆ ਤੇ ਇਹ ਜਦੋਂ ਦੇਖਿਆ ਵੀ ਹਰਨਾਸ ਦੁਬਾਰੇ ਸਾਹਮਣੇ ਆ ਗਿਆ ਤੇ ਜਿਹੜੇ ਦੇਵੀ ਦੇਵਤੇ ਨੇ ਉਹਨਾਂ ਦੇ ਵਿਚ ਹਾਹਾਕਾਰ ਮੱਚ ਗਏ।
ਪ੍ਰਭ ਕੇ ਬਲ ਮੈਂ ਸ਼ੰਕਾ ਮਾਨੈ ਹਿਰਨ ਕਸ਼ਬ ਕੋ ਬਲੀ ਪਛਾਨੈ।
ਦੇਵਤਿਆਂ ਦੇ ਮਨ ਦੇ ਵਿਚ ਸ਼ੰਕਾ ਹੋ ਗਿਆ ਕਿ ਕਿਤੇ ਭਗਵਾਨ ਜੀ ਤੋਂ ਹਰਨਾਸ ਤਕੜਾ ਹੀ ਹੋਵੇਗਾ ਜਿੱਥੇ ਆ ਕੋ ਸਤ ਨਾ। ਮਨ ਚ ਸ਼ੰਕਾ ਹੋ ਗਿਆ ਵੀ ਛੁੱਟ ਗਿਆ ਤੇ ਫੇਰ ਸਾਹਮਣੇ ਆ ਗਿਆ ਤੇ ਭਗਵਾਨ ਜੀ ਦੇ ਬਲ ਦੇ ਉੱਤੇ ਦੇਵਤਿਆਂ ਨੂੰ ਸ਼ੰਕਾ ਹੋ ਗਿਆ ਵੀ ਇਹ ਭਗਵਾਨ ਜੀ ਨਾਲੋਂ ਵੀ ਤਕੜਾ ਇਹ, ਵੀ ਇਹਦੀ ਭਗਤੀ ਭਗਵਾਨ ਜੀ ਤੋਂ ਵੀ ਜਿਆਦਾ ਹੋਣੀ ਹੈ।
ਐ ਠੱਗ ਪਤੀ ਜੋ ਖੇਲਣ ਹੇਤਾ ਲਖਤ ਨ ਕਰੀ ਕਿਰਪਾ ਨਿਕੇਤਾ।
ਕਹਿੰਦੇ ਹਨ ਵੀ ਗਾਰੜ ਸੱਪ ਨੂੰ ਕਹਿੰਦੀ ਝਪਟ ਦੇ ਵਿਚ ਹੀ ਪਕੜ ਲੈਂਦਾ ਪਰ ਉਹ ਇੱਕ ਖੇਡ ਜੀ ਕਰਨ ਦੇ ਲਈ ਉਹਨੂੰ ਛੱਡ ਦਿੰਦਾ, ਥੋੜਾ ਜਿਹਾ ਭਜਾਉਂਦਾ ਫੇਰ ਪਕੜ ਲੈਂਦਾ। ਇਸ ਤਰ੍ਹਾਂ ਖੇਡ ਨੂੰ ਕਰਨ ਦੇ ਲਈ ਇਹ ਖੇਡ ਦੇ ਵਿਚ ਆਨੰਦ ਰਸ ਬਣਾਉਣ ਦੇ ਲਈ ਛੱਡਿਆ ਨਰ ਸਿੰਘ ਨੇ ਹਰਨਾਸ ਨੂੰ।
ਹੁਣ ਲੈ ਅਸ ਢਾਲਾ ਆਯੋ ਪ੍ਰਭੂ ਸਮੀਪ ਤਤ ਕਾਲਾ।
ਗੁਰਜ ਤੇ ਇਹਦੇ ਡਿੱਗ ਪਈ ਸੀ, ਕੋਲ ਨੀ ਸੀ ਹੈ। ਫਿਰ ਇਹਨੇ ਆਪਣੀ ਤਲਵਾਰ ਲਈ ਆਪਣੀ ਢਾਲ ਲਈ ਫਿਰ ਆਇਆ ਵੱਧ ਕੇ ਅੱਗੇ।
ਸ੍ਰੀ ਨਰ ਸਿੰਘ ਗਰਜ ਧੁਨ ਘੋਰਾ ਦਾਰਣ ਕੀਏ ਜੋ ਔਰ ਕਠੋਰਾ।
ਉਸ ਵਕਤ ਫਿਰ ਨਰ ਸਿੰਘ ਜੀ ਗਰਜੇ ਵੀ ਤੇਰੇ ਵਿਚ ਹਿੰਮਤ ਹਲੇ ਹੈ, ਛੁੱਟ ਤਾਂ ਸਕਿਆ ਨੀ ਤੂੰ, ਹੁਣ ਫੇਰ ਮਾਰਨ ਵਾਸਤੇ ਆ ਗਿਆ ਕਿ ਦੁਬਾਰੇ ਗਰਜੇ। ਔਰ ਇਹਨੂੰ ਸਾਵਧਾਨ ਕੀਤਾ ਵੀ ਲੈ ਤੇਰਾ ਭਾਈ ਆਖਰੀ ਸਮਾਂ ਆ ਗਿਆ, ਪਕੜ ਲਿਆ।
ਦੂਰ ਗਯੋ ਦੰਜੇ ਸ਼ੈ ਐਸੇ ਐ ਗੈਲੇ ਮੇਨ ਕੋ ਜੈਸੇ।
ਜਿਵੇਂ ਕਹਿੰਦੇ ਹਨ ਸੱਪ ਡੱਡੂ ਨੂੰ ਪਕੜ ਲੈਂਦਾ ਤੇ ਜਾਂ ਸੱਪ ਨੂੰ ਫੇਰ ਖਗ ਗਰਨ ਪੰਛੀ ਪਕੜ ਲੈਂਦਾ।
ਫਰ ਫਰਾਤ ਭਾਜਨੀ ਧੂਤ ਕੋ ਦਿੜ ਗੈ ਲੀਏ ਨਾ ਜਾਣ ਦੀਏ ਕਿਤ ਕੋ।
ਫਿਰ ਦੁਬਾਰੇ ਪਕੜ ਲਿਆ ਗਲਾਵੇਂ ਤੋਂ, ਹੁਣ ਬੜੀ ਕੋਸ਼ਿਸ਼ ਕਰਦਾ ਵੀ ਮੈਂ ਛੁੱਟਾਂ ਤੇ ਇਧਰ ਉਧਰ ਨੂੰ ਭੱਜਾਂ ਪਰ ਹੁਣ ਕਿੱਥੇ ਜਾਵੇਗਾ।
ਤੇ ਚਿੰਨ ਸਭਾ ਦੁਆਰ ਕੇ ਥਾਨਾ ਧਾਰ ਉਰੂ ਮੈਂ ਸ਼੍ਰੀ ਭਗਵਾਨਾ।
ਕਹਿੰਦੇ ਹਨ ਫਿਰ ਨਾਰ ਸਿੰਘ ਜੀ ਨੇ ਹਰਨਾਸ ਨੂੰ ਪਕੜਿਆ ਔਰ ਇਹਨੂੰ ਦਰਵਾਜੇ ਤੇ ਲੈ ਆਏ ਚੁੱਕ ਕੇ। ਇਹ ਦਰਵਾਜੇ ਤੇ ਲਿਆ ਕੇ ਫਿਰ ਇਹਨੂੰ ਪੱਟਾਂ ਤੇ ਪਾ ਲਿਆ, ਆਪਣੇ ਗੋਦੀ ਚ ਸੁੱਟਿਆ।
ਤੂਰਨ ਨਕਸੋ ਉਧਰ ਬਿਦਾਰਾ ਮਹਾਬਲੀ ਇੱਕ ਛਿਨ ਮੈਂ ਮਾਰਾ।
ਨਰਕੀ ਵਧਾਰਿਓ ਸੰਤ ਲਿਓ ਉਬਾਰ। ਫਿਰ ਇਹਨੇ ਨੌਂਦਰਾਂ ਦੇ ਨਾਲ ਬੜੀ ਸੁਭਾਵਕ ਹੀ ਛਾਤੀ ਪਾੜੀ ਦੀ ਆਂਦਰਾਂ ਕੱਢੀਆਂ और गुस्से दे विच भगा के मारिया जिहड़ा अपने आप नूं कहिंदा सी मैं भगवान है दुनिया दे अंदर ते भगवान दे सामने उहनूं एक सैकंड भी नहीं लग्या मारन दे लई। सत श्री अकाल
महाबली एक छिन मैं माला
इतने बड़ी ताकत दा मालिक जेड़ा यही कहंदा भी मैं ही भगवान है होर कोई भगवान नहीं, वो तो तगड़ा केड़ा होना दुनिया दे अंदर। पर परमेश्वर ने और सजा दी कि एक छिन दे विच ही मार सुटिया
मैं अंतर ने बाहर कीना
उस वक्त जदो मारिया ना एदा शरीर अंदर सी ते ना बाहर से
दिवस ना निसा जबहन दीना
जदो इनू मारिया उस वक्त ना दिन सी ना रात सी क्योंकि शामा पै रहीआं सन सांझ कहने आपां सांझ नू मारिया दिन ते रात दी आस विच सांझ पै रही सी ना दिन ते ना रात सी उदो
नै तरनी नै अंबर माही
ना यह धरती से दी ना ही आकाश दे विच सी क्योंकि पट्टा ते रखिया सी ना
जीत मृतक दो बिद नख नाई
जदो इनू मारिया ना जिउंदा ना मृतक काले नाल मारिया शस्त्र अस्त्र नाल तां मारिया नहीं है नौवां दे नाल मारिया नौ दे दो हिस्से हुंदे ने एक मुरदा हिस्सा हुंदा है ते एक पिछे जीवत जे जीवत कटिया जावे ते खून निकलदा है पर जेड़ा मुरदा हिस्सा है ਉਹ ਕੱਟੇ ਤਕਲੀਫ ਤੇ ਕੋਈ ਨੀ ਹੁੰਦੀ ਪਰ ਵੱਧਦਾ ਉਹ ਵੀ ਹੈ ਇਸ ਕਰਕੇ ਨਾ ਉਹਨਾਂ ਜਿਉਂਦੇ ਨਾ ਮਰੇ ਨਾ ਸ਼ਸਤਰ ਨਾ ਅਸਤਰ ਉਹਨਾਂ ਨਾਲ ਮਾਰ ਸੁੱਟਿਆ
ਵਿਧ ਕੀ ਰਚਨਾ ਜਨਮ ਨਾ ਲੀਨਾ ਸ਼ਿਲਾ ਥੰਭ ਤੇ ਨਿਗਤ ਪਰ ਮੀਨਾ
ਜਿਵੇਂ ਚਾਰ ਖਾਣੀਆਂ ਦੇ ਦੁਆਰਾ ਜਨਮ ਹੁੰਦਾ ਉਸ ਤਰ੍ਹਾਂ ਨਰਸਿੰਘ ਦਾ ਜਨਮ ਨਹੀਂ ਸੀ ਹੋਇਆ ਕਿਸੇ ਮਾਂ ਨੇ ਕਿਸੇ ਪਿਓ ਨੇ ਜਾਇਆ ਨੀ ਕਿਸੇ ਪਸ਼ੂ ਪੰਛੀ ਨੇ ਉਹਨੂੰ ਜਾਇਆ ਕਿਉਂਕਿ ਤਾਂ ਹੋਰ ਹੀ ਤਰੀਕੇ ਦੇ ਨਾਲ ਥੰਮ ਦੇ ਵਿੱਚ ਪ੍ਰਗਟ ਹੋਏ
ਕਰੇ ਸਾਥ ਸਭ ਬਚਨ ਵਿਦਾਤਾ ਦਾਨਵ ਹਨਿਓ ਭਗਤ ਦੁੱਖ ਦਾਤਾ
ਭਗਤੀ ਕਰਕੇ ਜਿਹੜੇ ਇਹਨੇ ਵਾਰ ਲਏ ਹੋਏ ਸਨ ਨਾ ਉਹ ਇਹਦੀਆਂ ਸਾਰੀਆਂ ਸ਼ਰਤਾਂ ਜਿਹੜੀਆਂ ਨੇ ਉਹ ਨਾਲ ਸਿੰਘ ਨੇ ਪੂਰੀਆਂ ਕੀਤੀਆਂ ਇਹਦੇ ਮੰਦਰ ਵਿਚ ਰੋਸ ਨਾ ਰਹੇ ਵੀ ਮੇਰੀਆਂ ਕਿਹੜੇ ਸ਼ਰਤਾਂ ਪੂਰੀਆਂ ਕੀਤੀਆਂ ਮੇਰੇ ਨਾਲ ਦਾ ਧੱਕਾ ਹੀ ਹੋਇਆ ਇਹ ਕਹਿ ਨਾ ਸਕੇ ਇਸ ਲਈ ਸਾਰੀਆਂ ਸ਼ਰਤਾਂ ਪੂਰੀਆਂ ਕੀਤੀਆਂ ਇਹਦੀਆਂ ਜੋ ਇਹਨੇ ਵਰ ਲਿਆ ਹੋਇਆ ਸੀ ਭਗਤੀ ਕਰਕੇ
ਦਾਨਵ ਹਨਿਓ ਭਗਤ ਦੁੱਖ ਦਾਤਾ
ਜਿਹੜਾ ਭਗਤ ਜਨਾਂ ਨੂੰ ਦੁੱਖ ਦੇਣ ਵਾਲਾ ਸੀ ਦਾਨਵ ਰਾਖਸ਼ ਮਾਰ ਪਚਾਇਆ
ਉਧਰ ਬਿਦਾਰਿਓ ਕ੍ਰੋਧ ਅਪਾਰਾ
ਉਸ ਵਕਤ ਕਹਿੰਦੇ ਹਨ ਕ੍ਰੋਧ ਦੇ ਵਿਚ ਇਹਦੇ ਪੇਟ ਤੋਂ ਜਦੋਂ ਪਾੜਿਆ
ਕਾਲ ਪਿਆਨ ਜਿਵ ਬਦਲ ਪਸਾਰਾ
ਕਾਲ ਆਉਂਦਾ ਹੈ ਨਾ ਮੂੰਹ ਪਸਾਰ ਕੇ ਜੀਵ ਵੱਲ ਇਸ ਤਰ੍ਹਾਂ ਮੂੰਹ ਅੱਡਿਆ ਹੋਇਆ
ਸ਼੍ਰੋਣ ਤੁਸੋ ਪੀਗੇ ਸਭ ਅੰਗਾਸ
ਨੂੰ ਜਦੋਂ ਮਾਰਿਆ ਤੇ ਇਹਦੇ ਖੂਨ ਦੇ ਨਾਲ ਨਰਸਿੰਘ ਜੀ ਦੇ ਆਪਣੇ ਸਾਰੇ ਅੰਗ ਭਿੱਜ ਗਏ ਖੂਨ ਦੇ ਨਾਲ
ਸੁੰਦਰ ਸ਼ੋਭ ਪਏ ਸੁਰੰਗਾ
ਲਾਲ ਰੰਗ ਖੂਨ ਦਾ ਤੇ ਅੰਗ ਬੜੇ ਸੋਹਣੇ ਲੱਗਦੇ ਨੇ ਲਾਲ ਰੰਗ ਦੇ ਵਿਚ ਰੰਗੇ
ਅੰਤਰੇ ਕਾਡ ਗਰੀਬ ਮੈਂ ਡਾਰੀ
ਪਹਿਲੀ ਵਾਰੀ ਆਂਦਰਾਂ ਬਾਹਰ ਸੁੱਟੀਆਂ ਮੁੜ ਕੇ ਕੱਢੀਆਂ ਤੇ ਫਿਰ ਗਲ ਦੇ ਵਿਚ ਪਾ ਲਈਆਂ
ਸ਼ਾਂਤ ਨਾ ਹੋਵਤ ਰੋਸੀ ਅਪਾਰੀ
ਨਾ ਵੀਰ ਰਸ ਹੈ ਕਿ ਸ਼ਾਂਤ ਨਹੀਂ ਹੋ ਰਿਹਾ
ਤਬ ਜੇ ਦਾਨਵ ਗਏ ਪਲਾਈ ਸੋ ਹੱਥ ਆਏ ਕਰਨ ਲੜਾਈ
ਜਿਹੜੇ ਉਦੋਂ ਭੱਜ ਗਏ ਸਨ ਰਾਖਸ਼ ਉਹ ਆ ਗਏ ਲੜਨ ਦੇ ਲਏ
ਗੈ ਗੈ ਸੰਗ ਨਖਾ ਯੁੱਧ ਮਾਰੇ ਸਗਰੇ ਛਿਨ ਇੱਕ ਵਿਕੈ ਸੰਘਾਰੇ
ਉਹਨਾਂ ਸਾਰਿਆਂ ਨੂੰ ਵੀ ਇਹਨਾਂ ਨੌਹਾਂ ਦੇ ਨਾਲ ਹੀ ਮਾਰਨਾ ਕੀਤਾ ਤੇ ਛਿਨ ਦੇ ਵਿਚ ਸਾਰੇ ਹੀ ਸੁੱਟ ਦਿੱਤੇ
ਤਦ ਪੇ ਨਾ ਕ੍ਰੋਧ ਸ਼ਾਂਤ ਕੋ ਪਾਵਾ ਤਬ ਹੀ ਕੰਧ ਕੇਸ ਛੈੜਾਵਾ
ਇਸ ਦੇ ਬਾਵਜੂਦ ਵੀ ਜਿਹੜਾ ਰੋਸ ਹੈ ਉਹ ਸ਼ਾਂਤ ਨਹੀਂ ਹੋ ਰਿਹਾ ਇਤਨੇ ਰੋਸ ਦੇ ਵਿਚ ਹਨ ਨਰਸਿੰਘ ਜੀ
ਭਿੰਨ ਭਿੰਨ ਪੇ ਮੇਘ ਆਕਾਸ਼ਾ ਸ਼ਬਦ ਪਇਓ ਨਿਧ ਪਹੁੰਚੇ ਸਵਾਸਾ।
ਲੱਗੇ ਹਨ ਵੀ ਸਾਰੇ ਜਿਹੜੇ ਬੱਦਲ ਸਨ ਉਹ ਆਕਾਸ਼ ਦੇ ਵਿੱਚੋਂ ਖਿਲਰ ਗਏ ਤੇ ਇਹਨਾਂ ਦੇ ਮਨੋਂ ਸਵਾਸ ਰੁਕ ਗਏ ਸਾਰਿਆਂ ਦੇ।
ਬਹੁ ਬਲ ਧਾਰ ਪ੍ਰਭੂ ਗਰਜਾਨਾ,
ਆਪਣੇ ਬਲ ਦੇ ਵਿੱਚ ਨਰਸਿੰਘ ਜੀ ਗਰਜੇ,
ਸੁਣ ਬ੍ਰਹਿਮੰਡ ਸਕਰ ਅਕੁਲਾਨਾ।
ਸਾਰਾ ਬ੍ਰਹਿਮੰਡ ਜਿਹੜਾ ਸੀ ਵਿਆਕਲ ਹੋ ਗਿਆ ਵੀ ਕੀ ਹੋ ਗਿਆ।
ਵਿਚਲ ਗਏ ਜੇ ਦੇਵ ਬਿਮਾਨਾ, ਉਡਗਨ ਗਿਰੇ ਮਹਾ ਪੈਮਾਨਾ।
ਜਿਹੜੇ ਦੇਵਤਿਆਂ ਦੇ ਮਹਿਮਾਨ ਸਨ ਆਕਾਸ਼ ਦੇ ਵਿੱਚ ਲੀਲਾ ਦੇਖਣ ਦੇ ਲਈ ਆਏ ਹੋਏ, ਉਹ ਵੀਰ ਰਾਸ ਵੇਖ ਕੇ ਤੁਰਦੇ ਬੜੇ।
ਚਰਨ ਸੰਗ ਦੁਖਤ ਪੀ ਧਰਨੀ, ਪਰਬਲ ਤੇਜ ਕੋ ਸਕਦੇ ਬਰਨੀ।
ਰਾਸ ਦੇ ਵਿੱਚ ਰੱਖੇ ਹੋਏ ਚਰਨਾ ਕਰਕੇ ਧਰਤੀ ਜਿਹੜੀ ਹੈ ਉਹ ਵੀ ਵਿਆਕਲ ਹੋ ਗਈ, ਪਹਾੜਾਂ ਤੱਕ ਦੁੱਖ ਪਹੁੰਚਿਆ।
ਜਬ ਤੈ ਦਾਨ ਰਹਾ ਨਾ ਕੋਈ, ਨਖ ਆਯੂ ਤੇ ਮਿਤੂ ਸਭ ਹੋਈ।
ਵਕਤ ਦੇਖਿਆ ਵੀ ਉੱਥੇ ਕੋਈ ਵੀ ਨਹੀਂ ਰਿਹਾ ਜਿਹੜੇ ਸਾਨੂੰ ਮਾਰ ਦਿੱਤੇ ਨੇ, ਤੇ ਦੇਵੀ ਦੇਵਤੇ ਭਿਆਨਕ ਰੂਪ ਵੇਖ ਕੇ ਉਹ ਵੀ ਭੱਜ ਗਏ।
ਸਭ ਸਿੰਘਾਸਨ ਬੈਠੇ ਜਾਈ, ਸੁਰਨ ਸੁਮਨ ਬਰਖਾ ਬਰਖਾਏ।
ਵਕਤ ਫਿਰ ਜਿਹੜਾ ਸਿੰਘਾਸਨ ਖਾਲੀ ਕਰਾਇਆ ਸੀ ਹੰਕਾਰੀ ਦੇ ਕੋਲੋਂ, ਉਹਦੇ ਉੱਤੇ ਨਰਸਿੰਘ ਜੀ ਆਪ ਬੈਠੇ।
ਸਭੀ ਮਿਲੇ ਬਿਰਾਜ ਮਹੇਸ਼ਾ, ਸਿੱਧ ਪਿੱਤਰ ਰਿਖੀ ਜਗ ਸੁਰੇਸ਼ਾ।
ਤੱਕ ਵੀਰ ਰਸਤੇ ਵਿੱਚ ਖੜੇ ਰਹੇ, ਕੋਈ ਨੇੜੇ ਨਹੀਂ ਆਇਆ, ਸਾਹਮਣੇ ਨਹੀਂ ਹੋਇਆ। ਜਦੋਂ ਬੈਠੇ ਤਾਂ ਫਿਰ ਦੇਵਤਿਆਂ ਨੇ ਵਰਖਾ ਕੀਤੀ, ਰਿਸ਼ੀ ਮੁਨੀ ਸਾਰੇ ਜਿਹੜੇ ਸਨ ਉਹ ਖੁਸ਼ ਹੋਏ।
ਧਨ ਆਦ ਵਿਦਿਆ ਧਰ ਜੇਤੇ, ਆਏ ਸਭੈ ਬਿਲੋਕਨ ਹੋਤੇ।
ਜਿੰਨੇ ਵੀ ਦੇਵੀ ਦੇਵਤੇ ਹਨ, ਜਿੰਨੇ ਵੀ ਵਿਦਿਆ ਧਰ ਨੇ, ਉਹ ਸਾਰੇ ਪਹੁੰਚ ਗਏ।
ਦੇਖ ਸਰੂਪ ਨਾ ਡਰ ਔਰ ਥੋੜਾ, ਤਿਖਿਓ ਨਾ ਜਾਤ ਭਿਆਨਕ ਘੋਰਾ।
ਪ੍ਰਹਿਲਾਦ ਨੇ ਰਹੀ ਨਰਸਿੰਘ ਨੇ ਇਹੋ ਜਿਹਾ ਸਰੂਪ ਬਣਾਇਆ ਭਿਆਨਕ, ਕਿਸੇ ਤੋਂ ਦੇਖਿਆ ਹੀ ਨਹੀਂ ਜਾ ਰਿਹਾ ਉਸ ਪਾਸੇ ਵੱਲ।
ਆਏ ਨਾ ਸਕੇ ਸਮੀਪ ਬਹੋਰੀ, ਖੜੇ ਦੂਰ ਦੋਨੋਂ ਕਰ ਜੋਰੀ।
ਸਾਰੇ ਦੂਰ ਖੜੇ ਹੱਥ ਜੋੜ ਰਹੇ ਨੇ, ਕਿਸੇ ਦੀ ਹਿੰਮਤ ਨਹੀਂ ਹੈ ਨੇੜੇ ਆਉਣ ਦੇ।
ਵਿਦ ਸ਼ਿਵ ਆਦ ਅਮਰ ਜੇ ਬ੍ਰਿੰਦਾ, ਨੁਤੇ ਬਖਨ ਆਨੰਦ ਕੰਦਾ।
ਬ੍ਰਹਮਾ ਵਿਸ਼ਨੂੰ ਆਦਿਕ ਨੇ ਵੇਖਣਾ ਕੀਤਾ ਆਨੰਦ ਦੇ ਕੋਲ ਨਰਸਿੰਘ ਜੀ ਦਾ।
ਜੈ 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 ਸਭ ਸ਼੍ਰੀ ਜਗ ਸਾਈ,
ਸਾਰੇ ਜਗਤ ਦੇ ਮਾਲਕ ਨੂੰ ਜੈ ਜੈਕਾਰ ਕਰ ਰਹੇ ਹਨ।
ਨਮੋ ਨਮੋ ਤ੍ਰੈਲੋਕ ਨਰਾਈ,
ਤਿੰਨਾਂ ਲੋਕਾਂ ਦੇ ਮਾਲਕ ਸਾਡੀ ਨਮਸਕਾਰ ਹੈ ਤੈਨੂੰ।
ਨਮੋ ਨਮੋ ਭਗਤਨ ਦੁੱਖ ਖੰਡਨ,
ਨਮਸਕਾਰ ਹੈ ਤੁਹਾਡੀ, ਤੁਸੀਂ ਭਗਤਾਂ ਦੇ ਦੁੱਖਾਂ ਨੂੰ ਨਾਸ਼ ਕਰਨ ਵਾਲੇ ਹੋ।
ਜੈ ਜੈ ਧਰਨੀ ਕੋ ਮੰਡਨ,
ਧਰਤੀ ਨੂੰ ਸਜਾਉਣ ਵਾਲੇ ਤੇਰੀ ਜੈ ਜੈਕਾਰ ਹੈ।
ਇਹ ਦਾਨਵ ਸਭ ਸੁਰ ਦੁਖਕਾਰੀ,
ਇਹ ਰਾਸ਼ ਸਾਰਿਆਂ ਦੇ ਲਈ ਦੁਖਦਾਈ ਸੀ।
ਗੀਤ ਸਦਨ ਤੇ ਦੀਨ ਨਿਕਾਰੇ,
ਇਹ ਆਪ ਨੇ ਕਿਰਪਾ ਕੀਤੀ ਹੈ ਸਾਰਿਆਂ ਦਾ ਦੁੱਖ ਕੱਟ ਦਿੱਤਾ।
ਮਹਾਬਲੀ ਸੋ ਤੁਮਨੇ ਮਾਰਾ,
ਤਾਕਤ ਵਾਲਾ ਸੀ ਤਿੰਨੇ ਲੋਕਾਂ ਨੂੰ ਜਿੱਤਣ ਵਾਲਾ, ਤੇ ਤੁਸੀਂ ਮਾਰ ਦਿੱਤਾ।
ਬਿਨ ਪ੍ਰਿਆਸ ਛਿਨ ਬਿਖੈ ਸਮਾਰਾ,
ਕੋਈ ਬਲ ਵਰਤਣਾ ਹੀ ਨਹੀਂ ਪਿਆ ਇਤਨੇ ਬਲੀ ਨੂੰ ਮਾਰਨ ਦੇ ਲਈ, ਛਿਨ ਚ ਨਾਸ ਕਰਤਾ।
ਕ੍ਰੋਧ ਪ੍ਰਜਲਤ ਅਪਾਰ ਤੁਮਾਰਾ, ਤੀਨ ਲੋਕ ਕੋ ਅਤਿ ਭੈਕਾਰਾ।
ਵੀ ਜਿਹੜਾ ਤੁਹਾਡਾ ਕ੍ਰੋਧ ਵਾਲਾ ਸਰੂਪ ਹੈ ਨਾ, ਇਹ ਕੱਲੇ ਹਨਾਰਸ ਦੇ ਲਈ ਨਹੀਂ, ਇਹ ਤਿੰਨਾਂ ਲੋਕਾਂ ਦੇ ਲਈ ਦੁਖੀ ਹੋ ਦੁਖਦਾਈ ਹੋ ਰਿਹਾ, ਇਹ ਕੋਈ ਤੁਹਾਡੇ ਵੱਲ ਵੇਖ ਹੀ ਨਹੀਂ ਸਕਦਾ।
ਦਇਆ ਸਿੰਧ ਉਪਸ਼ਮ ਅਬ ਕੀਜੈ, ਸਰਬ ਜਗਤ ਕੋ ਅਬ ਹੈ ਸੋ ਦੀਜੈ।
ਵੀ ਹਨਾਰਸ ਨੂੰ ਮਾਰ ਦਿੱਤਾ, ਹੁਣ ਕਿਰਪਾ ਕਰੋ, ਸਾਂਤ ਰਾਸ ਦੇ ਵਿਚ ਆਓ, ਖੁਸ਼ੀਆਂ ਬਖਸ਼ੋ ਸਾਰਿਆਂ ਨੂੰ।
ਵਿਦ ਨਿਜ ਨਿਕਟ ਰਮਾ ਕੋ ਦੇਖਾ, ਦੇਖੋ ਕਯੋ ਜਰੋਸ ਬਿਛੇਖਾ
ਕਹਿਣ ਲੱਗੇ ਵੀ ਸਾਰੇ ਡਰ ਗਏ। ਇੱਕ ਪ੍ਰਹਿਲਾਦ ਸੀ ਜਿਹਨੂੰ ਉਹਨੂੰ ਨੀ ਬਿਲਕੁਲ ਵੀ ਦੇਖ ਕੇ ਡਰ ਲੱਗਿਆ ਤੇ ਉਹ ਕੋਲ ਹੀ ਖੜਿਆ ਰਿਹਾ।
ਵਿਦ ਨਿਜ ਨਿਕਟ ਰਮਾ ਕੋ ਦੇਖਾ ਦੇਖੋ ਕਹੋ ਜੇ ਰੋਸ ਬਿਛੇਖਾ।
ਦੇਵਤਿਆਂ ਨੇ ਬੜੀਆਂ ਮਿਹਨਤਾਂ ਕੀਤੀਆਂ ਵੀ ਸ਼ਾਂਤ ਰਸ ਚਾਹੋ ਸ਼ਾਂਤ ਰਸ ਚਾਹੋ, ਪਰ ਨਹੀਂ ਆਏ। ਫਿਰ ਆਖਿਰਕਾਰ ਗਏ ਮਾਤਾ ਲਕਸ਼ਮੀ ਦੇ ਕੋਲ, ਜਾ ਕੇ ਕਿਹਾ ਮਾਤਾ ਜੀ ਤੁਸੀਂ ਉਹਨਾਂ ਨੂੰ ਗੁੱਸਾ ਢਹਿੜਾ ਕਰੋ। ਤਾਂ ਉਹਨੇ ਅੱਗੋਂ ਜਵਾਬ ਦੇਣਾ ਕੀਤਾ,
ਅਬ ਤੂੰ ਜਾਏ ਸ਼ਾਂਤ ਕਰਵਾਓ ਵਿਆਕੁਲਤਾ ਜਗ ਕੀ ਤੋਂ ਮਿਟਾਓ।
ਤੁਸੀਂ ਜਾ ਕੇ ਉਹਨਾਂ ਨੂੰ ਬੇਨਤੀ ਕਰੋ ਵੀ ਹੁਣ ਉਹ ਸ਼ਾਂਤ ਰਸਤੇ ਵਿੱਚ ਆ ਜਾਣ।
ਨਿਕਟ ਜਾਏ ਬੋਰੋ ਫਿਰ ਆਈ ਰਮਾ ਦਰੋਣ ਸੰਗ ਗਿਰਾ ਅਲਾਈ।
ਜਦੋਂ ਕੋਲ ਆਏ ਲਕਸ਼ਮੀ ਜੀ ਤੇ ਉਹਨੇ ਬ੍ਰਹਮਾ ਨੂੰ ਕਹਿਣਾ ਕੀਤਾ,
ਪੂਰਬ ਮੈਂ ਅਤ ਸੁਣਾ ਨਾ ਦੇਖਾ ਅਬ ਸਰਸ ਤੀਨੋ ਜਸ ਵੇਖਾ।
ਲੱਗੇ ਵੀ ਜਿਹੋ ਜਿਹਾ ਭਿਆਨਕ ਸਰੂਪ ਆ ਜਾਏ ਨਾ, ਮੈਂ ਵੀ ਨੀ ਅਜੇ ਤੱਕ ਕਦੇ ਦੇਖਿਆ ਤੇ ਨਾ ਹੀ ਕਿਸੇ ਤੋਂ ਸੁਣਿਆ।
ਤੇਜ ਨ ਸਯੋ ਜਾਤ ਮੁਝ ਪਾਸਾ ਅਵਲੋਕਨ ਤੇ ਉਪਜਤ ਤਰਾਸਾ।
ਉਹਨਾਂ ਵੱਲ ਵੇਖਿਆ ਜਾ ਰਿਹਾ, ਮੈਨੂੰ ਵੀ ਡਰ ਲੱਗ ਰਿਹਾ ਦੇਖ ਕੇ।
ਸ੍ਰੀ ਗੁਰੂ ਅੰਗਦ ਜੀ ਸੁਣ ਕਾਨਾ ਜੋ ਇਤਿਹਾਸ ਪ੍ਰਹਿਲਾਦ ਬਖਾਨਾ।
ਕਹਿਣ ਲੱਗੇ ਗੁਰੂ ਅੰਗਦ ਦੇਵ ਜੀ ਮਹਾਰਾਜ, ਇਹ ਪ੍ਰਹਿਲਾਦ ਦੀ ਕਥਾ ਹੈ ਜੋ ਹੋਈ ਹੈ।
ਸੁਰ ਮਿਲ ਕਰ ਤਬ ਮੁਝ ਡਿਗ ਆਏ ਬਚਨ ਸੁਣਾਏ।
ਪ੍ਰਹਿਲਾਦ ਜੀ ਕਹਿਣ ਲੱਗੇ ਵੀ ਜਦੋਂ ਕਿਸੇ ਦਾ ਵਸ ਨਾ ਚੱਲਿਆ ਨਾ ਤੇ ਸਾਰੇ ਦੇਵੀ ਦੇਵਤੇ ਮੇਰੇ ਕੋਲ ਆ ਗਏ।
ਸ੍ਰੀ ਨਰ ਸਿੰਘ ਨਿਕਟ ਤੁਮ ਜਾਓ ਕ੍ਰੋਧ ਵਿਸਾਲ ਸ਼ਾਂਤ ਕਰਵਾਓ।
ਲੱਗੇ ਵੀ ਤੇਰੇ ਨਾਲ ਜਿਆਦਤੀ ਵੇਖ ਕੇ ਇੰਨਾ ਗੁਸਾਇਆ ਇਹਨਾਂ ਨੂੰ ਤੇ ਹੁਣ ਜਾ ਕੇ ਉਹਨਾਂ ਨੂੰ ਸ਼ਾਂਤ ਕਰ, ਕਹਿ ਵੀ ਕੰਮ ਤੇ ਹੋ ਗਿਆ ਸਾਰਾ।
ਤਿੰਨ ਕੇ ਸੁਣ ਕਰ ਮੈਂ ਹੱਸ ਬੈਨਾ ਗਮਨਿਓ ਨਿਕਟ ਹਿਰਦੇ ਕੱਚ ਪੈਨਾ।
ਦੇਵਤਿਆਂ ਨੇ ਮੇਰੀਆਂ ਮਿਹਨਤਾਂ ਕੀਤੀਆਂ ਵੀ ਜਿਵੇਂ ਕਿਵੇਂ ਉਹਨੂੰ ਸ਼ਾਂਤ ਰਾਜ ਚ ਲਿਆ ਤੇ ਉਹਨਾਂ ਦੀ ਦਸ਼ਾ ਵੇਖ ਕੇ ਫਿਰ ਮੈਂ ਗਿਆ ਨਰਸਿੰਘ ਜੀ ਦੇ ਕੋਲ।
ਚਰਨ ਕਮਲ ਪਕੜੇ ਤਬ ਜਾਈ ਬੰਧਨ ਕੀਨ ਦੰਡ ਕੀਨ ਆਈ।
ਮੈਂ ਜਾ ਕੇ ਉਹਨਾਂ ਦੇ ਚਰਨਾਂ ਦੇ ਉੱਤੇ ਮੱਥਾ ਟੇਕਿਆ ਤੇ ਬੇਨਤੀ ਕੀਤੀ,
ਸ੍ਰੀ ਨਰਸਿੰਘ ਜਬੈ ਦ੍ਰਿਗ ਦੇਖਾ ਪਰ ਉਹ ਚਰਨ ਪਰ ਅਭੈ ਵਿਸ਼ੇਖਾ।
ਫਿਰ ਨਰਸਿੰਘ ਜੀ ਨੇ ਮੇਰੇ ਵੱਲ ਵੇਖਣਾ ਕੀਤਾ ਵੀ ਇਹਨੇ ਮੱਥਾ ਟੇਕਿਆ ਹੱਥ ਜੋੜ ਕੇ ਖੜਿਆ।
ਗੈ ਕਰ ਤਬ ਉਠਾਵ ਜਗਦੀਸ਼ਾ ਕਰ ਅਰਬਿੰਦ ਧਾਰ ਕਰ ਸੀਸਾ।
ਉਸੇ ਵਕਤ ਮੈਨੂੰ ਬਾਂਹ ਤੋਂ ਪਕੜਿਆ ਫਿਰ ਨਰਸਿੰਘ ਜੀ ਆਪ ਉੱਥੋਂ ਸਿੰਘਾਸਨ ਤੋਂ ਉੱਠੇ ਔਰ ਮੈਨੂੰ ਬਿਠਾ ਕੇ ਉੱਥੇ ਰਾਜ ਤਿਲਕ ਦਾ ਰਾਜ ਤਿਲਕ ਦੇਣਾ ਕੀਤਾ।
ਸੰਗ ਸਨੇ ਪਲੋਸ ਚ ਮਾਥਾ ਉਠ ਉਸ ਮੈਂ ਕੀਏ ਜਗਨਾਥਾ।
ਫਿਰ ਨਰਸਿੰਘ ਜੀ ਦੇ ਮੈਨੂੰ ਬੜਾ ਪਿਆਰ ਦਿੱਤਾ ਜਿਵੇਂ ਇੱਕ ਮਾਤਾ ਆਪਣੇ ਬੱਚੇ ਨੂੰ ਪਿਆਰ ਦੇ ਨਾਲ ਚੁੰਮਦੀ ਹੈ ਚੱਟਦੀ ਹੈ, ਇਸ ਤਰੀਕੇ ਦੇ ਨਾਲ ਉਹ ਨਰਸਿੰਘ ਜੀ ਮੇਰੇ ਨਾਲ ਪਿਆਰ ਕਰਦੇ ਰਹੇ। ਅੱਗੇ ਜੋ ਭਗਤ ਪ੍ਰਹਿਲਾਦ ਜੀ ਦੇ ਬਚਨ ਹੋਏ ਨਰਸਿੰਘ ਜੀ ਦੇ ਨਾਲ ਉਹ ਕਥਾ ਆਪਾਂ ਅਗਲੇ ਪ੍ਰਕਰਣੇ ਦੇ ਵਿੱਚ ਸਰਵਣ ਕਰਾਂਗੇ। ਇਤਿਹਾਸ ਦੀ ਵਿਚਾਰ ਕਰਦਿਆਂ ਹੋਇਆ ਕੋਈਆਂ ਭੁੱਲਾਂ ਲਈ ਦਾਸ ਖੀਵਾਂ ਦਾ ਜਾਚਕ ਹੈ। ਸਤਿਗੁਰਾਂ ਜੀ ਦਾ ਮਹਾਨ ਉੱਤਮ ਜਸ ਜੋ ਸਰਵਣ ਕੀਤਾ ਹੈ